रखहु अपने शरण प्रभ, मोहे कृपा तारे, सेवा कछु न जानो, नीच मूर्ख रे, मान करो तुद उपरे, मेरे प्रीतम प्यारे, हमें अपराधी सद भूलते, तुम बख्शन हारे, हमें अवगुण करहें असंखनीत, तुम निर्गुण दाता रे, दसी संगत प्रभु त्याग, एह कर्म हमारे, तुम देव हो सब किश दयातार, हम अकृत कनारे, लाग परे तेरे दान स्यों, नह चित खसमारे, तुझते बाहर किश नहीं, पव काटन हारे, कहो नानक शरण दयाल गुर, ले हो मुगद उदारे, जेता जियो पिंड सब तेरा, तू अंतर जामी पुरख भगवान, दसन दास कह जन नानक, जेहा तू कराए तेहा हों करी बखियान, दसन दास कह जन नानक, जेहा तू कराए तेहा हों करी बखियान। फलत पलत दे राखे तख्त चवर शतर दे मालक सतगुरु श्री गुरु ग्रंथ साहिब जी दी पावन पवित्र हजूरी अंदर जुड़ मिल बैठी गुरु नवाजी गुरु सवारी संगत जी, सब तो पहला गुरु फतेह दी सांझ पाओ, रसना नू करो पवित्र। वाहिगुरु जी का खालसा, वाहिगुरु जी की फतेह। सतगुरु जी दी अपार कृपा दा सदका हफ्तावारी दीवान धन श्री गुरु ग्रंथ साहिब जी दी हजूरी दे अंदर सजे है, अमृत वेले दे नितनेम होए हन। श्री आसा जी दी वार दा संपूर्ण कीर्तन अस्थान दे हजूरी रागी जथे ने कीता, उपरंत परसों तो प्रेमी जना वलों धुरकी बाणी ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਹੋਏ ਸਨ। ਅਖੰਡ ਪਾਠਾਂ ਦੀ ਸੰਪੂਰਨਤਾ ਅਰਦਾਸ ਗੁਰੂ ਕੇ ਹੁਕਮਨਾਮੇ, ਉਸ ਤੋਂ ਉਪਰੰਤ ਸਥਾਨ ਦਾ ਹਜ਼ੂਰੀ ਰਾਗੀ ਜਥਾ ਭਾਈ ਅਵਤਾਰ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ, ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ, ਤਿਨ੍ਹਾਂ ਦੇ ਪਾਸੋਂ ਆਪ ਬਹੁਤ ਹੀ ਸੁੰਦਰ ਮਨੋਹਰ ਅਰਸ ਭਿੰਨਾ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਗੁਰਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਨੇ ਇਸ ਸੰਸਾਰ ਦੇ ਅੰਦਰ ਪ੍ਰਗਟ ਹੋ ਕੇ ਕੀਰਤਨ ਦੀ ਬਖਸ਼ਿਸ਼ ਰਾਹੀਂ ਹੀ ਕਲਯੁਗੀ ਜੀਆਂ ਨੂੰ ਤਾਰਿਆ। ਗੁਰ ਇਤਿਹਾਸ ਨੂੰ ਜਦ ਅਸੀਂ ਪੜ੍ਹਦੇ ਹਾਂ, ਕੀਰਤਨ ਦੀ ਸਤਿਗੁਰੂ ਨੇ ਬੜੀ ਹੀ ਮਹਾਨਤਾ ਦਰਸਾਈ ਆ। ਇਕੱਲੇ ਕੀਰਤਨ ਦੀ ਨਹੀਂ, ਨਾਲ ਕਥਾ ਦੀ ਵੀ ਮਹਾਨਤਾ ਹੈ। ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਨਿਤਨੇਮ, ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਕਾਲ ਸਮੇਂ ਗੁਰੂ ਸਾਹਿਬਾਂ ਨੇ ਆਪ ਸਾਡੇ 'ਤੇ ਕੀਤੀਆਂ ਹਨ। ਗੁਰੂ ਕੇ ਸਿੱਖਾਂ ਨੇ ਗੁਰਬਾਣੀ ਵੀ ਪੜ੍ਹਨੀ ਆ, ਸੁਣਨੀ ਆ, ਗੁਰਸੰਗਤਾਂ ਨੇ ਗੁਰੂ ਕਾ ਕੀਰਤਨ ਵੀ ਸੁਣਨਾ, ਕਥਾ ਵੀ ਸਰਵਣ ਕਰਨੀ ਹੈ। ਵੱਖਰਾ ਵੱਖਰਾ ਲਾਭ ਹੈ ਕੀਰਤਨ ਵਿੱਚ, ਕਥਾ ਵਿੱਚ, ਗੁਰਬਾਣੀ ਦੇ ਪਾਠ ਸੁਣਨ ਵਿੱਚ। ਗੁਰਬਾਣੀ ਸਾਰੀ ਹੀ ਅੰਮ੍ਰਿਤ ਨਾਲ ਭਰਪੂਰ ਹੈ, ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਵਿੱਤਰ ਬਚਨ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੀ ਗੁਰਬਾਣੀ ਅੰਮ੍ਰਿਤ ਨਾਲ ਭਰਪੂਰ ਹੈ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸ ਤਾਰੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਗੁਰੂ ਨਾਨਕ ਨੇ ਸਮੇਂ ਸਮੇਂ ਕੀਰਤਨ ਰਾਹੀਂ ਜੀਆਂ ਨੂੰ ਤਾਰਿਆ ਹੈ। ਗੁਰਬਾਣੀ 'ਚ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵੱਖਰੇ ਵੱਖਰੇ ਮਤਾਂ ਦੇ, ਵੱਖਰੇ ਵੱਖਰੇ ਧਰਮਾਂ ਦੇ ਵੱਖਰੇ ਵੱਖਰੇ ਸਾਧਨ ਹਨ। ਹਰ ਕੋਈ ਆਪਣੇ ਆਪਣੇ ਢੰਗ ਨਾਲ ਵਾਹਿਗੁਰੂ ਦੀ ਪ੍ਰਾਪਤੀ ਲਈ ਸਾਧਨ ਕਰਦਾ, ਪਰ ਤਮਾਮ ਜਿਤਨੇ ਸਾਧਨ ਨੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਲਈ ਸਾਰਿਆਂ ਸਾਧਨਾਂ ਦਾ ਇੱਕ ਸ਼੍ਰੋਮਣੀ ਪ੍ਰਧਾਨ ਕੀਰਤਨ ਹੈ। ਪੁਰਾਤਨ ਕਾਲ ਦੇ ਅੰਦਰ ਅਨੇਕਾਂ ਯੋਗ ਮਤ ਦੇ ਸਾਧਨ ਸਨ, ਘਰ ਵਾਰ ਨੂੰ ਛੱਡ ਕੇ ਜੰਗਲਾਂ ਨੂੰ, ਵੱਡੇ ਵੱਡੇ ਰਾਜੇ ਮਹਾਰਾਜੇ ਵੀ ਪਰਮੇਸ਼ਰ ਦੀ ਪ੍ਰਾਪਤੀ ਲਈ ਯੋਗ ਮਤ ਦੇ ਪ੍ਰਭਾਵ ਨੂੰ ਕਬੂਲ ਕੇ ਜੰਗਲਾਂ 'ਚ ਜਾਂਦੇ ਸਨ। ਅਨੇਕ ਤਰ੍ਹਾਂ ਦੇ ਹੱਠ ਯੋਗ ਸਾਧਨ ਕਰਦੇ ਸਨ, ਪਰ ਸਤਿਗੁਰੂ ਸਾਹਿਬ ਜੀ ਨੇ ਉਹ ਕਾਸੇ ਦਾ ਖੰਡਨ ਕੀਤਾ ਹੈ, ਕਿਉਂਕਿ ਹਜ਼ੂਰ ਨੇ ਕਿਹਾ ਹੈ, ਕਾਹੇ ਰੇ ਵਨ ਖੋਜਨ ਜਾਏ, ਸਰਵ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਪਮਦ ਜਿਉਂ ਬਾਸ ਵਸਤ ਹੈ, ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਉਹ ਸਾਰੇ ਸਾਧਨਾ ਨਾਲੋਂ ਜਿਹੜਾ ਕੀਰਤਨ ਹੈ ਇੱਕ ਮਹਾਨ ਹੈ। ਜਿੱਥੇ ਕੀਰਤਨ ਮਹਾਨ ਆ, ਉੱਥੇ ਗੁਰਬਾਣੀ ਸੁਣਨ ਲਈ ਵੀ ਗੁਰੂ ਜੀ ਨੇ ਸਾਨੂੰ ਕਿਹਾ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਬੁਲੰਦ ਆਵਾਜ਼ ਨਾਲ ਸਾਨੂੰ ਹੁਕਮ ਕਰਦੇ ਨੇ, ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ, ਜਪਿਹੋ ਸਾਰਗ ਪਾਣੀ। ਇਹ ਅਮਨੋਹਰ ਬਾਣੀ ਨੂੰ ਸੁਣਨ ਲਈ, ਗਾਉਣ ਲਈ ਗੁਰੂ ਨੇ ਬਾਣੀ ਚ ਹੁਕਮ ਕੀਤਾ। ਕਿੰਨੇ ਕੁ ਗਾਉਣੀਆਂ ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਗੁਰੂ ਕੇ ਸਿੱਖਾਂ ਨੂੰ ਹਮੇਸ਼ਾ ਹੀ ਗੁਰਬਾਣੀ ਪੜ੍ਹਨ ਲਈ ਹੁਕਮ ਹੈ। ਕੀਰਤਨ ਕਰਨ ਲਈ, ਕੀਰਤਨ ਸੁਣਨ ਲਈ ਕਿੰਨਾ ਕੁ ਹੁਕਮਾਂ ਗੁਰੂ ਨੇ ਬਾਣੀ ਚ, ਇੱਥੋਂ ਤੱਕ ਕਹਿ ਦਿੱਤਾ ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਹਰ ਦਿਨ, ਦਿਨ ਰਾਤ ਤੋਂ ਭਾਵ ਹੈ ਦਿਨ ਰਾਤ ਕੀਰਤਨ ਗਾਈਏ। ਮਹਾਰਾਜ ਕਹਿੰਦੇ ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਜੂਨਾਂ ਚੋਂ ਛੁਟਕਾਰੇ ਦਾ ਇੱਕ ਉੱਤਮ ਇਹ ਸਾਧਨ ਹੈ। ਪਰ ਇਹ ਕੌਣ ਗਾਉਂਦਾ, ਕੌਣ ਸੁਣਦਾ? ਜਿਹ ਦੇਵੈ ਪੁਰਖ ਵਿਧਾਤਾ, ਹਰ ਰਸਤੇ ਨਹੀਂ ਜਾਤਾ। ਵਿਧਾਤਾ ਫਲ ਪ੍ਰਦਾਤਾ ਵਾਹਿਗੁਰੂ ਅਕਾਲ ਪੁਰਖ, ਜਿਹਦੇ ਤੇ ਬਖਸ਼ਿਸ਼ ਕਰਦਾ ਉਹੀ ਕੀਰਤਨ ਕਰ ਪਾਉਂਦਾ, ਉਹੀ ਸੁਣਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਨਾ ਕੀਰਤਨ ਸੁਣਿਆ ਜਾਂਦਾ, ਨਾ ਕੋਈ ਕਰ ਸਕਦਾ ਹੈ। ਜਿਹਤੇ ਕਿਰਪਾ ਹੈ ਹਰ ਰਸਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਗੁਰੂ ਦੀ ਸ਼ਰਨ ਵਿੱਚ ਆ ਕੇ ਸੁਖ ਪ੍ਰਾਪਤ ਹੁੰਦਾ ਹੈ। ਜਿੱਥੇ ਕੀਰਤਨ ਮਹਾਨ ਹੈ ਉੱਥੇ ਨਾਲ ਕਥਾ ਵੀ ਗੁਰੂ ਜੀ ਨੇ ਕਿਹਾ। ਹਜ਼ੂਰ ਨੇ ਇਕੱਠਾ ਸੁਮੇਲ ਗੁਰਬਾਣੀ ਕੀਰਤਨ ਦਾ ਕਰਦਿਆਂ ਫਰਮਾ ਦਿੱਤਾ, ਕਥਾ ਕੀਰਤਨ ਸੁਖਦਾਈ। ਜਿੱਥੇ ਕੀਰਤਨ ਨੂੰ ਪ੍ਰਧਾਨ ਕਹਿ ਦਿੱਤਾ, ਉੱਥੇ ਸਤਿਗੁਰੂ ਨੇ ਬਾਣੀ ਚ ਕਿਹਾ, ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਸਾਰੇ ਸਾਧਨਾ ਤੋਂ ਹਰੀ ਦੀ ਕਥਾ ਇੱਕ ਮਹਾਨ ਹੈ। ਸਭ ਤੇ ਊਤਮ ਹਰ ਕੀ ਕਥਾ ਸਾਰਿਆਂ ਸਾਧਨਾ ਨਾਲੋਂ ਉੱਤਮ ਹੈ। ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ, ਗੁਰਸੰਗਤ ਜੀ ਗੁਰਬਾਣੀ ਦਾ ਨਿਤਨੇਮ, ਗੁਰਬਾਣੀ ਦਾ ਪਾਠ, ਕੀਰਤਨ, ਕਥਾ, ਇਸ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ, ਤੁਸੀਂ ਬਹੁਤ ਸਾਰੇ ਪਾਵਨ ਸਥਾਨਾਂ ਤੇ ਇੰਡੀਆ ਦੇ ਵਿੱਚ ਦੇਖਦੇ ਹੋਵੋਗੇ, ਪਹਿਲੇ ਸਮਿਆਂ ਚ ਸੁਖਮਨੀ ਸਾਹਿਬ ਦੇ ਪਾਠ ਅੰਮ੍ਰਿਤ ਵੇਲੇ ਬਹੁਤ ਗੁਰਦੁਆਰਿਆਂ ਚ ਕਰਦੇ ਸਨ। ਨਿਤਨੇਮ ਵੀ ਪੰਜਾਂ ਬਾਣੀਆਂ ਦੇ ਤੇ, ਪਰ ਸੁਖਮਨੀ ਸਾਹਿਬ ਜੀ ਦੇ ਪਾਠ ਆਮ ਗੁਰੂ ਘਰਾਂ ਦੇ ਅੰਦਰ ਹੋਇਆ ਕਰਦੇ। ਗੁਰੂ ਸਾਹਿਬ ਜੀ ਦੇ ਮੌਕੇ ਤੇ ਵੀ ਹੁੰਦੇ ਸਨ। ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜ਼ਿਕਰ ਆਉਂਦਾ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਪਾਠ ਜਦੋਂ ਹੋ ਜਾਂਦਾ, ਫਿਰ ਬਾਅਦ ਵਿੱਚ ਰਾਗੀ ਸਿੰਘ ਆ ਕੇ ਗੁਰੂ ਕੀ ਹਜ਼ੂਰੀ ਚ ਕੀਰਤਨ ਕਰਿਆ ਕਰਦੇ। ਕੀਰਤਨ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਕਾਲ ਮੌਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਗੁਰਸਿੱਖਾਂ ਨੂੰ ਗੁਰ ਉਪਦੇਸ਼ ਦਿੰਦੇ ਸਨ। ਸ਼ਬਦ ਗੁਰੂ ਲੜ ਲਾਉਣ ਤੋਂ ਬਾਅਦ ਮਰਜ਼ਾਦਾ ਚੱਲਦੀ ਰਹੀ। ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਨਿਤਨੇਮ, ਉਸੇ ਤਰ੍ਹਾਂ ਉਪਰੰਤ ਕੀਰਤਨ ਹੋਣਾ ਤੇ ਫਿਰ ਕਥਾ, ਗੁਰਬਾਣੀ ਦੀ ਵਿਚਾਰ ਅੰਮ੍ਰਿਤ ਵੇਲੇ, ਸ਼ਾਮਾਂ ਦੇ ਟਾਈਮ ਦੇ ਉੱਤੇ ਗੁਰ ਇਤਿਹਾਸ ਦੀ ਵਿਚਾਰ ਗੁਰ ਅਸਥਾਨਾਂ ਤੇ ਹੁੰਦੀ ਆ। ਭੂਤਕਾਲ ਵਿੱਚ ਵੀ ਹੁੰਦੀ ਸੀ, ਵਰਤਮਾਨ ਵਿੱਚ ਵੀ ਗੁਰ ਇਤਿਹਾਸਕ ਅਸਥਾਨਾਂ ਤੇ ਇਸੇ ਤਰ੍ਹਾਂ ਮਰਜ਼ਾਦਾ ਆਪਣੇ ਪੰਜਾਬ ਵਿੱਚ ਚੱਲੀ ਆਉਂਦੀ ਆ। ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਮੇਂ ਦਾ ਇੱਕ ਥਾਂ ਇਤਿਹਾਸ ਵਿੱਚ ਜ਼ਿਕਰ ਹੈ ਵੀ ਅੰਮ੍ਰਿਤ ਵੇਲੇ ਇੱਕ ਗੁਰੂ ਕਾ ਸਿੰਘ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਕਰ ਰਿਹਾ ਸੀ। ਕਰਨ ਵਾਲਾ ਜਾਂ ਥੋੜਾ ਲੇਟ ਹੋ ਗਿਆ ਸਮੇਂ ਤੋਂ, ਜਾਂ ਕਿਤੇ ਥੋੜਾ ਹੌਲੀ ਕਰਨ ਲੱਗ ਗਿਆ ਹੋਣਾ, ਟਾਈਮ ਨੀਅਤ ਸੀ। ਇਹਨੇ ਨੂੰ ਕੀਰਤਨ ਦਾ ਟਾਈਮ ਹੋ ਗਿਆ, ਰਾਗੀ ਸਿੰਘਾਂ ਨੇ ਆ ਕੇ ਕਹਿੰਦੇ ਸਾਜ ਖੋਲ ਲਏ ਤੇ ਕੀਰਤਨ ਸ਼ੁਰੂ ਕਰ ਦਿੱਤਾ। ਇਹ ਕਸ਼ਟਪਦੀ ਰਹਿੰਦੀ ਸੀ, ਉਹਨਾਂ ਨੇ ਆਪਣੇ ਟਾਈਮ ਦੇ ਉੱਤੇ ਕੀਰਤਨ ਸ਼ੁਰੂ ਕਰ ਦਿੱਤਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆ। ਹੁਣ ਜਿਹੜਾ ਸੁਖਮਨੀ ਸਾਹਿਬ ਪਾਠ ਕਰਨ ਵਾਲਾ ਸੀ, ਸੁਖਮਨੀ ਸਾਹਿਬ ਜੀ ਦਾ ਪਾਠ ਪੂਰਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਜਾ ਕੇ ਰਾਗੀ ਸਿੰਘਾਂ ਦੀ ਸ਼ਿਕਾਇਤ ਕਰਨ ਲੱਗਿਆ,
ਕਹਿਣ ਲੱਗਿਆ ਮਹਾਰਾਜ ਰਾਗੀ ਸਿੰਘ ਤਨਖਾਈਏ ਨੇ ਕਲੰਗੀ ਧਰਮ ਵਾਲੇ ਕਹਿੰਦੇ ਕੀ ਕਾਰਨ ਭਾਈ? ਇਹ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆ। ਕਹਿੰਦਾ ਮਹਾਰਾਜ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ, ਕਸ਼ਟਪਦੀ ਰਹਿ ਗਈ, ਉਹਨਾਂ ਨੇ ਪਹਿਲਾਂ ਹੀ ਕੀਰਤਨ ਸ਼ੁਰੂ ਕਰ ਦਿੱਤਾ। ਮੈਂ ਬੜੀ ਬੇਨਤੀ ਕੀਤੀ ਵੀ ਮੇਰੀ ਕਸ਼ਟਪਦੀ ਰਹਿੰਦੀ ਆ, ਪੂਰੀ ਕਰ ਲੈਂਦੇ ਫੇਰ ਕਰਿਓ। ਤੇ ਮਹਾਰਾਜ ਇਸ ਕਰਕੇ ਉਹ ਤਨਖਾਹੀਏ ਨੇ, ਉਹਨਾਂ ਨੂੰ ਤਨਖਾਹ ਲਗਾਓ। ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਗੁਰੂ ਕੇ ਕੀਰਤਨੀਏ ਕਿਵੇਂ ਤਨਖਾਹੀਏ ਨੇ? ਅੱਜ ਅਸੀਂ ਜਣੇ ਕਣੇ ਨੂੰ ਕਹਿ ਦੇਣਾ ਵੀ ਫਲਾਨਾ ਤਾਂ ਤਨਖਾਹੀ ਹੈ। ਉਸ ਵੇਲੇ ਇਤਿਹਾਸ ਵਿੱਚ ਵਚਨ ਹਨ ਗੁਰੂ ਕਲੰਗੀ ਧਰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਮਹਾਰਾਜ ਕਹਿਣ ਲੱਗੇ ਭਾਈ ਸਿੰਘਾ ਤੂੰ ਸਤਿਕਾਰਯੋਗ ਆ, ਗੁਰੂ ਕੀ ਬਾਣੀ ਪੜ੍ਹਦਾ ਸੀ ਸੁਖਮਨੀ ਸਾਹਿਬ, ਪਰ ਗੁਰੂ ਕੇ ਕੀਰਤਨ ਕਰਨ ਵਾਲੇ ਕੀਰਤਨੀਏ ਵੀ ਤੇਰੇ ਨਾਲੋਂ ਸਤਿਕਾਰਯੋਗ ਨੇ, ਕਿਉਂਕਿ ਬਾਣੀ ਚ ਵੀ ਮੇਰੇ ਸਤਿਗੁਰੂ ਨੇ ਕਿਹਾ ਭਲੋ ਭਲੋ ਰੇ ਕੀਰਤਨੀਆਂ। ਜਿਹੜਾ ਗੁਰੂ ਕੀ ਬਾਣੀ ਪੜ੍ਹਦਾ ਉਹ ਵੀ ਸਤਿਕਾਰਯੋਗ, ਜਿਹੜਾ ਗੁਰੂ ਕਾ ਕੀਰਤਨ ਕਰਦਾ ਉਹ ਵੀ ਸਤਿਕਾਰਯੋਗ। ਜੇ ਬਾਣੀ ਪੜ੍ਹਨ ਵਾਲਾ ਵੀ ਸਤਿਕਾਰਯੋਗ ਨਾ ਹੁੰਦਾ ਤਾਂ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਦੇਖੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਜਦੋਂ ਦੂਜਾ ਜੰਗ ਹਰਗੋਬਿੰਦਪੁਰੇ ਦਾ ਸਮਾਪਤ ਕੀਤਾ, ਜਪਜੀ ਸਾਹਿਬ ਸਿੱਖ ਕੋਲੋਂ ਭਾਈ ਗੋਪਾਲੇ ਕੋਲੋਂ ਸੁਣਿਆ ਜੇ ਉਹ ਮਹਾਨ ਸੀ ਤਦ ਹੀ ਗੁਰੂ ਹਰਗੋਬਿੰਦ ਜੀ ਉਸ ਨੂੰ ਗੁਰਿਆਈ ਗੱਦੀ ਦੇਣ ਨੂੰ ਤਿਆਰ ਹੋ ਗਏ ਸਨ। ਉਹਦਾ ਖਿਆਲ ਉਹਦੀ ਇੱਛਾ ਚਲੀ ਗਈ ਘੋੜੇ ਦੇ ਅੰਦਰ ਵੀ ਗੁਰੂ ਮਹਾਰਾਜ ਕਿਰਪਾ ਕਰਨ। ਜਿਹੜੇ ਪੰਜ ਘੋੜੇ ਆਏ ਸਨ, ਸਵਾ ਸਵਾ ਲੱਖ ਕੀਮਤ ਦਾ ਇੱਕ ਇੱਕ ਘੋੜਾ ਸੀ, ਸਵਾ ਸਵਾ ਲੱਖ ਕੀਮਤ ਦੀ ਇੱਕ ਇੱਕ ਸੁਨਹਿਰੀ ਕਾਠੀ ਸੀ, ਵੀ ਇੱਕ ਘੋੜਾ ਤਵੇਲੇ ਵਿੱਚ ਆ, ਚਾਰ ਤਾਂ ਗੁਰੂ ਹਰਗੋਬਿੰਦ ਜੀ ਨੇ ਦੇ ਦਿੱਤੇ ਸੀ, ਇੱਕ ਗੁਰੂ ਜੀ ਨੇ ਆਪਣੇ ਲਈ ਰੱਖ ਲਿਆ ਸੀ, ਇੱਕ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਸੀ, ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਭਾਈ ਵਿਧੀ ਚੰਦ ਨੂੰ ਦੇ ਦਿੱਤਾ ਸੀ, ਇੱਕ ਪੈਂਦੇ ਖਾਂ ਨੂੰ ਦੇ ਦਿੱਤਾ ਸੀ, ਚਾਰ ਵੰਡ ਦਿੱਤੇ ਸੀ। ਭਾਈ ਸੁਭਾਗਾ ਲੈ ਕੇ ਆਇਆ ਸੀ ਪੰਜ ਘੋੜੇ, ਇੱਕ ਘੋੜਾ ਤਵੇਲੇ ਵਿੱਚ ਸੀ। ਪਾਠ ਕਰਨ ਵਾਲੇ ਬਾਣੀ ਪੜ੍ਹਨ ਵਾਲੇ ਗੁਰੂ ਕੇ ਸਿੱਖ ਦਾ ਖਿਆਲ ਉਹ ਚਲਿਆ ਗਿਆ। ਗੁਰੂ ਹਰਗੋਬਿੰਦ ਜੀ ਨੇ ਉਹਨੂੰ ਘੋੜਾ ਵੀ ਦਿੱਤਾ, ਉਹਨੂੰ ਸੁਨਹਿਰੀ ਕਾਠੀ ਵੀ ਤੇ ਉਹਦੀਆਂ ਕੁਲਾਂ ਵੀ ਤਾਰੀਆਂ, ਬਾਣੀ ਪੜ੍ਹਨ ਵਾਲਾ ਵੀ ਮਹਾਨ ਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਸਿੱਖਾ ਤਨਖਾਹੀਆ ਕੌਣ ਹੁੰਦਾ? ਮਹਾਰਾਜ ਕਹਿੰਦੇ ਹਰ ਜਸ ਸੁਣਤੇ ਬਾਤ ਚਲਾਵੈ, ਤਨਖਾਹਦਾਰ ਬਹੁ ਵੱਡਾ ਕਹਾਵੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਸਿੰਘਾ ਤਨਖਾਹਦਾਰ ਉਹ ਹੁੰਦਾ ਜਿੱਥੇ ਕਥਾ ਹੋ ਰਹੀ ਆ, ਕੀਰਤਨ ਹੋ ਰਿਹਾ, ਉੱਥੇ ਆ ਕੇ ਵਿੱਚ ਗੱਲਾਂ ਕਰਨ ਲੱਗ ਜਾਣ, ਉਹ ਤਨਖਾਹੀਏ ਨੇ। ਖੇਮਾ ਕਰਨੀ, ਕਈ ਵਾਰੀ ਸਾਡਾ ਸੁਭਾਅ ਹੁੰਦਾ ਬਾਹਰ ਸਾਨੂੰ ਸਮਾਂ ਨਹੀਂ ਮਿਲਦਾ, ਅਸੀਂ ਗੁਰੂ ਦੇ ਦਰਬਾਰ ਵਿੱਚ ਆ ਕੇ ਕਈ ਗੱਲਾਂ ਕਰਨ ਲੱਗ ਜਾਂਦੇ ਹਾਂ। ਗੁਰੂ ਕਾ ਸਿਧਾਂਤ ਆ, ਗੁਰੂ ਦੀ ਮਰਜ਼ਾਦਾ, ਜੇ ਕੋਈ ਵਚਨ ਕਰਨਾ ਤਾਂ ਬਾਹਰ ਉੱਠ ਕੇ ਕਰ ਲੈਣਾ ਚਾਹੀਦਾ। ਸੰਗਤ ਵਿੱਚ ਜਿੱਥੇ ਵਿਚਾਰ ਚੱਲਦੀ ਆ ਉੱਥੇ ਕਦੇ ਵੀ ਬਾਤ ਨਹੀਂ ਚਲਾਉਣੀ ਚਾਹੀਦੀ, ਕੋਈ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਗੁਰ ਇਤਿਹਾਸ ਵਿੱਚੋਂ ਸਾਨੂੰ ਇਹ ਸੇਧ ਮਿਲਦੀ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਤਨਖਾਹਦਾਰ ਉਹ ਹੁੰਦਾ ਜਿਹੜਾ ਸੰਗਤ ਵਿੱਚ ਜਿੱਥੇ ਹਰ ਜਸ ਹੋ ਰਿਹਾ, ਕਥਾ ਕੀਰਤਨ ਹੋ ਰਹੀ ਆ, ਉੱਥੇ ਜਿਹੜੇ ਗੱਲਾਂ ਕਰਦੇ ਨੇ। ਦੂਜੇ ਤਨਖਾਹੀਆਂ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਭਾਈ ਨੰਦ ਲਾਲ ਜੀ ਦੇ ਵੀ ਬੜੇ ਸੁੰਦਰ ਬਚਨ ਨੇ। ਭਾਈ ਨੰਦ ਲਾਲ ਜੀ ਦੇ ਤਨਖਾਹ ਨਾਵੇਂ ਉਚਾਰਨ ਕੀਤੇ ਆ, ਤਨਖਾਹ ਨਾਵੇਂ ਜਦੋਂ ਅਸੀਂ ਪੜ੍ਹਦੇ ਹਾਂ ਨਾ, ਪ੍ਰਹਿਲਾਦ ਸਿੰਘ ਦਾ ਵੀ ਤਨਖਾਹ ਨਾਵੇਂ, ਭਾਈ ਨੰਦ ਲਾਲ ਜੀ ਦਾ ਵੀ ਤਨਖਾਹ ਨਾਵਾਂ ਉਚਾਰਨ ਕੀਤਾ, ਬਹੁਤ ਸਾਰੇ ਗੁਰਸਿੱਖਾਂ ਦੇ ਉਚਾਰਨ ਕੀਤੇ ਹੋਏ ਨੇ ਗੁਰੂ ਕਾਲ ਮੌਕੇ ਦੇ। ਗੁਰੂ ਸਾਹਿਬਾਂ ਦੀ ਸਿੱਖਿਆ ਉਹਨਾਂ ਨੇ ਆਪਣੀ ਕਲਮ ਦੁਆਰਾ ਸਾਨੂੰ ਸਰਵਣ ਕਰਾਈ ਆ। ਇਸ ਲਈ ਭਾਈ ਨੰਦ ਲਾਲ ਜੀ ਕਹਿੰਦੇ ਨੇ ਪ੍ਰਾਤਾ ਕਾਲ ਸਤਸੰਗ ਨਾ ਜਾਵੇ, ਤਨਖਾਹਦਾਰ ਬਹੁ ਵੱਡਾ ਕਹਾਵੇ। ਜਿਹੜਾ ਮਨੁੱਖ ਗੁਰੂ ਕੀ ਸੰਗਤ ਨਹੀਂ ਕਰਦਾ ਉਹਨੂੰ ਵੀ ਭਾਈ ਨੰਦ ਲਾਲ ਜੀ ਨੇ ਤਨਖਾਹੀ ਆ ਕਿਹਾ। ਬਾਕੀ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਗੁਰਸੰਗਤ ਜੀ ਚਾਰ ਵੱਜਰ ਕਰਹਿਤਾ ਹਨ, ਹੁੱਕਾ ਹਜਾਮਤ ਹਲਾਲੋ ਹਰਾਮ। ਜਿਹੜਾ ਕੋਈ ਕਰਹਿਤ ਕਰ ਦਿੰਦਾ ਹੈ ਉਹ ਤਨਖਾਹੀਆ ਹੋ ਜਾਂਦਾ, ਉਹ ਗੁਰੂ ਤੋਂ ਬੇਮੁੱਖ ਹੋ ਜਾਂਦਾ। ਕਿਸੇ ਨੇ ਵੀ ਕਰਹਿਤ ਕਰ ਦਿੱਤੀ ਫਿਰ ਪੰਜ ਪਿਆਰਿਆਂ ਦੇ ਪੇਸ਼ ਹੋਣਾ, ਉਹਨੂੰ ਬਖਸ਼ਾਉਣਾ, ਗੁਰੂ ਦੀ ਹਜ਼ੂਰੀ ਚ ਹੱਥ ਜੋੜ ਕੇ ਪੰਜਾਂ ਦੇ ਸਨਮੁੱਖ ਹੋ ਕੇ ਉਹਨੇ ਦੱਸਣਾ ਫਿਰ ਉਹ ਬਖਸ਼ਿਆ ਜਾਂਦਾ ਹੈ ਨਹੀਂ ਤਾਂ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਗੁਰੂ ਦੇ ਸਨਮੁਖ ਹੋ ਕੇ ਹੀ ਜੀਵਨ ਸਫਲਾ ਹੁੰਦਾ ਹੈ। ਉੱਥੇ ਜ਼ਿਕਰ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਵਿੱਚ ਜਦੋਂ ਸਿੰਘ ਨੇ ਕਿਹਾ ਵੀ ਇਹ ਤਨਖਾਹੀਏ ਮਹਾਰਾਜ ਨੇ ਕਿਹਾ ਤਾਂ ਮਹਾਨ ਕੀਰਤਨੀਏ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਸਿੰਘਾਂ ਜੀ ਨੇ ਸੁਖਮਨੀ ਸਾਹਿਬ ਪੜ੍ਹੀ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨਾ ਮਹਾਰਾਜ ਕਹਿੰਦੇ ਸਿੰਘਾ ਤੂੰ ਭਾਈ ਸੰਗਤ ਨੂੰ ਚਵੀਣੀ ਪ੍ਰਸ਼ਾਦ ਛਕਾਇਆ ਗੁਰਬਾਣੀ ਦਾ ਪਾਠ ਇੱਕ ਚਵੀਣੀ ਪ੍ਰਸ਼ਾਦ ਦੀ ਤਰ੍ਹਾਂ ਜਿਵੇਂ ਸਵੇਰੇ ਸਾਨੂੰ ਕੁਝ ਨਾਸ਼ਤਾ ਕਰਨਾ ਪੈਂਦਾ ਹੈ ਚਵੀਣੀ ਪ੍ਰਸ਼ਾਦ ਦੇ ਨਾਲ ਇੰਨੀ ਕੁ ਤ੍ਰਿਪਤੀ ਹੁੰਦੀ ਆ। ਗੁਰੂ ਕਲਗੀਧਰ ਮਹਾਰਾਜ ਕਹਿੰਦੇ ਤੈਂ ਭਾਈ ਚਵੀਣੀ ਛਕਾਇਆ ਤਾਂ ਪਰ ਰਾਗੀ ਸਿੰਘਾਂ ਨੇ ਆ ਕੇ ਹੁਣ ਪ੍ਰਸ਼ਾਦ ਛਕਾ ਦੇਣਾ ਭੋਜਨ ਲੰਗਰ ਛਕਾਉਣਾ ਇਹਨਾਂ ਨੇ ਸੰਗਤ ਨੂੰ ਜਿਹੜੇ ਕੀਰਤਨ ਦੇ ਰਸੀਏ ਨੇ ਉਹਨਾਂ ਨੇ ਕੀਰਤਨ ਸੁਣ ਕੇ ਉਹਨਾਂ ਨੇ ਆਤਮਿਕ ਖੁਰਾਕ ਹਾਸਲ ਕਰਨੀ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਜਿਹੜੀ ਕਥਾ ਹੋਣੀ ਆ ਫਿਰ ਇਤਿਹਾਵਲ ਤੇ ਇਹ ਪਕਵਾਨ ਹੈ ਇਹ ਸੁਨਿਗਧ ਭੋਜਨ ਹਨ ਇਹ ਉੱਥੇ ਵਚਨ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਵੀ ਇਸ ਸੰਬੰਧ ਵਿੱਚ ਇੱਕ ਥਾਂ ਵਚਨ ਆਏ ਆ। ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਦੇ ਪਾਠ ਅਤੇ ਕੀਰਤਨ ਦੀ ਮਹੱਤਤਾ ਤੇ ਕਥਾ ਦੀ ਮਹੱਤਤਾ ਦਰਸਾਉਂਦਿਆਂ ਦੱਸਿਆ ਗੁਰੂ ਅਰਜਨ ਦੇਵ ਜੀ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਗੁਰਬਾਣੀ ਦਾ ਪਾਠ ਹੈ ਇਹ ਖੂਹ ਦੇ ਜਲ ਦੀ ਤਰ੍ਹਾਂ ਹੈ ਜਿਹੜਾ ਕੀਰਤਨਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਇਹ ਮੂਹਰੇ ਧਾਰ ਵਰਖਾ ਜਿਵੇਂ ਪੈਂਦੀ ਹੈ ਇਸ ਤਰ੍ਹਾਂ ਜਿਹੜੀ ਕਥਾ ਇਹ ਝੜੀ ਦੀ ਤਰ੍ਹਾਂ ਜਿਵੇਂ ਝੜੀ ਲੱਗ ਜਾਂਦੀ ਹੈ ਸਹਿਜੇ ਸਹਿਜੇ ਵਰਖਾ ਹੁੰਦੀ ਹੈ ਉੱਥੇ ਇਉਂ ਦਰਸਾਇਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ। ਹੁਣ ਜਿਹੜਾ ਖੂਹ ਦਾ ਪਾਣੀ ਹੈ ਉਹ ਤਾਂ ਲਾਗਲੇ ਖੇਤ ਨੂੰ ਹੀ ਸਿੰਜੇਗਾ ਨਾ ਖੂਹ ਦੇ ਪਾਣੀ ਦੇ ਨਾਲ ਬਹੁਤਿਆਂ ਨੂੰ ਨਹੀਂ ਲਾਭ ਹੋ ਸਕਦਾ ਯਤਨ ਨਾਲ ਖੂਹ ਦਾ ਪਾਣੀ ਕੱਢਿਆ ਜਾਂਦਾ ਲਾਗਲਾ ਜਿਹੜਾ ਨੇੜੇ ਨੇੜੇ ਖੇਤ ਹੈ ਫਸਲ ਹੈ ਉਸ ਨੂੰ ਯਤਨ ਦੇ ਨਾਲ ਹੀ ਉਹ ਕੀਤਾ ਜਾਂਦਾ। ਹੁਣ ਜਿਹੜਾ ਕੀਰਤਨ ਹੈ ਇਹ ਮੂਹਰੇ ਧਾਰ ਜਿਵੇਂ ਵਰਖਾ ਪੈਂਦੀ ਆ ਸਭ ਕੁਝ ਰੋੜ ਕੇ ਲੈ ਜਾਂਦਾ। ਜਦੋਂ ਰਾਗੀ ਸਿੰਘ ਉੱਚੀ ਬਰਾਗ ਦੇ ਵਿੱਚ ਕੀਰਤਨ ਕਰਦੇ ਨੇ ਫਿਰ ਉਹ ਜਿਸ ਤਰ੍ਹਾਂ ਵੇ ਥਾ ਬੱਦਲ ਵਰਦਾ ਮੀਂਹ ਕੂੜੇ ਕਰਕਟ ਨੂੰ ਸਭ ਕਾਸੇ ਨੂੰ ਹੂੰਝ ਕੇ ਲੈ ਜਾਂਦਾ ਤੇਜ਼ੀ ਦੇ ਨਾਲ ਜਦੋਂ ਐਸਾ ਕੀਰਤਨ ਹੁੰਦਾ ਫਿਰ ਪ੍ਰੇਮੀ ਜਣਾਂ ਦੇ ਅੰਦਰ ਆਨੰਦ ਵਿਰਾਗ ਦੀ ਅਵਸਥਾ ਬਣਾਉਂਦੀ ਹੈ ਇਸ ਤਰ੍ਹਾਂ ਇਕਾਗਰਤਾ ਬਣਦੀ ਹੈ। ਇਸ ਲਈ ਗੁਰੂ ਪਾਤਸ਼ਾਹ ਨੇ ਕਿਹਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਜਿਹੜੀ ਕਥਾ ਹੈ ਸ਼ਬਦ ਦੀ ਵਿਚਾਰ ਹੈ ਇਹ ਇੱਕ ਝੜੀ ਦੀ ਤਰ੍ਹਾਂ ਤੇਜ਼ੀ ਨਾਲ ਤੇਜ ਪਿਆ ਮੀਂਹ ਪਾਣੀ ਬਹਿ ਜਾਂਦਾ ਥੱਲੇ ਘੱਟ ਰਚਦਾ ਪਰ ਜਿਹੜੀ ਕਥਾ ਹੈ ਉਹ ਇੱਕ ਝੜੀ ਦੀ ਤਰ੍ਹਾਂ ਜਿਵੇਂ ਜਿੰਨੀਆਂ ਕਣੀਆਂ ਬੂੰਦਾਂ ਵਰਦੀਆਂ ਉਹ ਧਰਤੀ ਵਿੱਚ ਹੀ ਰਚੀ ਜਾਂਦੀਆਂ ਨੇ ਉਹ ਇੱਕ ਝੜੀ ਲੱਗਣ ਦੀ ਤਰ੍ਹਾਂ ਦਰਸਾਈ ਹੈ। ਔਰ ਉਹ ਵਿਚਾਰ ਇਸ ਵਿਸਥਾਰ ਚ ਨਾ ਜਾਈਏ। ਗੁਰਸੰਗਤ ਜੀ ਆਪ ਕੀਰਤਨ ਸਰਵਣ ਕਰ ਰਹੇ ਸੀ ਬਹੁਤ ਬੜਭਾਗੀ ਹੋ। ਸੰਸਾਰ ਦੇ ਅੰਦਰ ਗੁਰੂ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਮਨੁੱਖਾ ਜਨਮ ਸਾਨੂੰ ਸਾਰਿਆਂ ਨੂੰ ਤੁਹਾਨੂੰ ਸਾਨੂੰ ਬਖਸ਼ਿਆ। ਸੰਸਾਰ ਦੇ ਅੰਦਰ ਅਸੀਂ ਕੁਝ ਪ੍ਰਾਪਤ ਕਰਨ ਵਾਸਤੇ ਸਾਨੂੰ ਜੀਵਨ ਮਿਲਿਆ। ਆਪਾਂ ਗੁਰਬਾਣੀ ਦੇ ਅੰਦਰ ਹਰ ਰੋਜ਼ ਪੜ੍ਹਦੇ ਹਾਂ ਮੇਰੇ ਸਤਿਗੁਰੂ ਜੀ ਕਹਿੰਦੇ ਹਨ ਈ ਹਾਂ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ। ਵੈਸੇ ਤਾਂ ਅਸੀਂ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ ਵਿੱਚ ਵੀ ਕੋਈ ਲਾਹ ਖੱਟਣ ਆਏ ਹਾਂ ਇਹ ਸੰਸਾਰਿਕ ਲਾਭ ਆ। ਇੱਕ ਅਸਲ ਲਾਭ ਜਿਸ ਲਾਭ ਲਈ ਗੁਰੂ ਮਹਾਰਾਜ ਨੇ ਸਾਨੂੰ ਗੁਰਬਾਣੀ ਚ ਕਿਹਾ ਉਹ ਲਾਭ ਲੈਣ ਲਈ ਆਏ ਹਾਂ। ਅਸਲ ਲਾਭ ਅਸਲ ਅਮੀਰੀ ਅਸਲ ਸਰਮਾਏਦਾਰ ਕਿਸ ਤਰ੍ਹਾਂ ਬਣਿਆ ਜਾਣਾ ਹਰ ਮਨੁੱਖ ਦਾ ਯਤਨ ਤਾਂ ਸਾਡਾ ਸਰਮਾਏਦਾਰ ਬਣਦਾ ਹੀ ਆ ਨਾ ਅਤੇ ਕਿੰਨਾ ਕੁ ਕਿਸੇ ਕੋਲ ਧਨ ਹੈ, ਕਿੰਨੇ ਕੁ ਹੀਰੇ ਰਤਨ ਜਵਾਹਰ ਨੇ, ਕਿੰਨਾ ਕੁ ਕੁਝ ਹੈ, ਹਰ ਕਿਸੇ ਦਾ ਅਮੀਰੀ ਦਾ ਉਹਨਾਂ ਤੋਂ ਅੰਦਾਜ਼ਾ ਲੱਗ ਜਾਂਦਾ। ਵੱਖਰੇ ਵੱਖਰੇ ਮੁਲਕਾਂ ਦਾ ਵੀ ਪਤਾ ਲੱਗ ਜਾਂਦਾ ਹੈ। ਭੂਤਕਾਲ ਤੋਂ ਲੈ ਕੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਵਡਮੁੱਲੀਆਂ ਜਿਹੜੀਆਂ ਵਸਤੂਆਂ ਕੋਈ ਲਾਲ ਨੇ, ਰਤਨ ਨੇ ਤੇ ਕੀਮਤੀ ਵਸਤੂਆਂ ਨੇ, ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਹਮਲੇ ਹਿੰਦੁਸਤਾਨ ਦੇ ਉੱਤੇ ਵੱਡੇ ਵੱਡੇ ਹੁੰਦੇ ਰਹੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਸੰਗਤ ਜੀ ਸਾਨੂੰ ਅਮੀਰੀ ਕਿਹੜੀ ਬਖਸ਼ਿਸ਼ ਕੀਤੀ ਆ। ਗੁਰੂ ਅਰਜਨ ਦੇਵ ਜੀ ਕਾਸ ਨੂੰ ਪਾ ਕੇ ਕਹਿੰਦੇ ਨੇ ਵੀ ਮੈਂ ਬਹੁਤ ਅਮੀਰ ਬਣ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਬਚਨ ਹਨ, ਭਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਮਹਾਰਾਜ ਕਹਿੰਦੇ ਐਸੇ ਰਤਨ ਕੀਮਤੀ, ਐਸੇ ਲਾਲ ਸਾਨੂੰ ਪ੍ਰਾਪਤ ਹੋ ਗਏ ਨੇ, ਜਾਂ ਕਾ ਕਛੂ ਨਾ ਮੋਲ, ਜਿਹਦਾ ਕੋਈ ਮੁੱਲ ਹੀ ਨਹੀਂ, ਜਿਹਦੀ ਕੋਈ ਕੀਮਤੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਸੰਗਤ ਜੀ 273 ਵਾਰ ਰਤਨ ਸ਼ਬਦ ਆਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 273 ਵਾਰ ਰਤਨ ਸ਼ਬਦ ਆਇਆ। ਵੱਖਰੇ ਵੱਖਰੇ ਰੂਪ ਵਿੱਚ ਉਹ ਰਤਨਾਂ ਦੇ ਅਰਥ ਆਏ ਨੇ ਗੁਰਬਾਣੀ ਦੇ ਅੰਦਰ। ਪ੍ਰਕਰਨਾਂ ਮੁਤਾਬਕ ਦਾਸ ਨੇ ਯਤਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਗੁਰੂ ਮਹਾਰਾਜ ਨੇ ਰਤਨ ਕਿਸ ਕਿਸ ਨੂੰ ਕਿਹਾ। ਇੱਕ ਛੋਟੀ ਜਿਹੀ ਪੁਸਤਕ ਗੁਰੂ ਨੇ ਕਿਰਪਾ ਕਰਕੇ ਲਿਖਾਈ, ਉਹਦਾ ਨਾਮ ਰੱਖਿਆ ਗੁਰਸਾਗਰ ਰਤਨੀ ਭਰਪੂਰੇ। ਉਹਦੇ ਚ ਵੱਖਰੇ ਵੱਖਰੇ ਸਾਰੇ ਵਿਸ਼ੇ ਗੁਰੂ ਮਹਾਰਾਜ ਨੇ ਪ੍ਰਤੱਖ ਰਤਨ ਕਿੰਨੇ ਵਾਰੀ ਲਿਖਿਆ, ਮਨੁੱਖ ਜਨਮ ਨੂੰ ਰਤਨ ਕਿੰਨੇ ਵਾਰੀ ਕਿਹਾ, 17 ਵਾਰੀ ਰਤਨ ਗੁਰੂ ਜੀ ਨੇ ਮਨੁੱਖ ਜਨਮ ਨੂੰ ਕਿਹਾ। ਪਰ ਸਭ ਨਾਲੋਂ ਵੱਧ ਰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬ ਜੀ ਨੇ 149 ਵਾਰੀ ਰਤਨ ਸ਼ਬਦ ਨਾਮ ਦੇ ਪ੍ਰਥਾਏ ਵਰਤਿਆ, ਗੁਰ ਸ਼ਬਦ ਦੇ ਪ੍ਰਥਾਏ ਵੀ ਵਰਤਿਆ। ਜਿਵੇਂ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਆ ਸਮਾਓ। ਗੁਰਬਾਣੀ ਨੂੰ, ਗੁਰ ਸ਼ਬਦ ਨੂੰ ਵੀ ਰਤਨ ਕਿਹਾ, ਪਰ ਨਾਮ ਨੂੰ ਰਤਨ ਗੁਰੂ ਪਾਤਸ਼ਾਹ ਜੀ ਨੇ 149 ਵਾਰੀ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਟੋਟਲ ਰਤਨ ਸ਼ਬਦ ਜਿਹੜਾ ਹੈਗਾ ਔਂਕੜ ਦੇ ਨਾਲ ਮੁਕਤੇ ਰੂਪ ਵਿੱਚ, ਸਿਹਾਰੀ ਦੇ ਨਾਲ, ਵਿਹਾਰੀ ਦੇ ਨਾਲ, ਦਲਾਵਾਂ ਦੇ ਨਾਲ, ਜਿੰਨਾ ਵੀ ਰਤਨ ਰਤਨੀ ਸ਼ਬਦ ਜਿੰਨਾ ਆਇਆ ਟੋਟਲ ਦੀ ਗਿਣਤੀ ਕਰਕੇ ਦਾਸ ਨੇ ਪ੍ਰਕਰਨ ਮੁਤਾਬਕ ਉਹਦਾ ਯਤਨ ਕੀਤਾ ਉਸ ਪੁਸਤਕ ਚ। ਜਾਣੇ 273 ਵਾਰ ਆ, 273 ਦੇ ਵਿੱਚੋਂ 149 ਵਾਰੀ ਗੁਰੂ ਪਾਤਸ਼ਾਹ ਨੇ ਇਕੱਲੇ ਨਾਮ ਨੂੰ ਰਤਨ ਕਿਹਾ। ਉਸ ਦੀ ਮਹਿਮਾ ਸਤਿਗੁਰੂ ਜੀ ਨੇ ਬਾਣੀ ਚ ਕਰਦਿਆਂ ਹੋਇਆਂ ਦੱਸਿਆ ਵੀ ਇੱਕ ਐਸਾ ਨਾਮ ਰੂਪ ਖਜ਼ਾਨਾ ਪਾ ਕੇ ਮੈਂ ਇੱਕ ਮਹਾਨ ਧਨਾਟ ਬਣ ਗਿਆ। ਹੈ ਮਨੁੱਖ ਜਨਮ ਵੀ ਰਤਨ, ਇਹਨੂੰ ਮੇਰੇ ਸਤਿਗੁਰੂ ਜੀ ਨੇ ਕਹਿ ਦਿੱਤਾ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਚੰਗੇ ਪਹਾੜਾਂ ਦੇ ਵਿੱਚੋਂ ਰਤਨ ਬੁੜਮੁੱਲੇ ਨਿਕਲਦੇ ਨੇ। ਜਿਹਾ ਜਿਹਾ ਕੋਈ ਹੁੰਦਾ ਉਹਦੀ ਵੱਖਰੀ ਵੱਖਰੀ ਕੀਮਤ, ਜੇ ਲਾਲ ਰੰਗ ਦਾ ਪੱਥਰ ਆ ਲਾਲ ਉਹਨੂੰ ਕਿਹਾ ਜਾਂਦਾ, ਜਿਹੜਾ ਨੀਲੇ ਰੰਗ ਦਾ ਕੀਮਤੀ ਉਹਨੂੰ ਨੀਲਮ ਕਿਹਾ ਜਾਂਦਾ। ਤੁਸੀਂ ਬਹੁਤ ਸਾਰੇ ਪ੍ਰੇਮੀ ਹੋਵੋਗੇ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੁਝ ਗੁਰਪੁਰਬਾਂ ਦੇ ਸਮੇਂ ਜਲਾਓ ਸਜਦਾ, ਰਤਨ ਤਾਂ ਬੜਮੁੱਲੇ ਬੇਅੰਤੇ ਨੇ, ਹੀਰੇ ਬੜੇ ਨੇ, ਪਰ ਇੱਕ ਜਿਹੜਾ ਵੱਡਾ ਛੱਬਾ ਹੈ ਨਾ ਜਲਾਓ ਦੇ ਸਮੇਂ ਸਜਦਾ, ਉਹਦੇ ਉੱਤੇ ਇੱਕ ਮੋਰ ਆ, ਉਹ ਮੋਰ ਦੀ ਜਿਹੜੀ ਗਰਦਨ ਆ ਉਹ ਇਕੱਲੇ ਨੀਲਮ ਦੀ ਆ, ਉਹਦੀ ਕੀਮਤ ਹੀ ਕੋਈ ਨਹੀਂ ਹੈ ਜਲਾਓ ਦੇ ਸਮੇਂ ਹੁੰਦੀ ਆ, ਉਹਦੀ ਗਰਦਨ ਆ ਜਿਹੜੀ ਉਹ ਨੀਲਮ ਦੀ ਆ। ਨੀਲਮ, ਲਾਲ, ਰਤਨ, ਪੰਨੇ ਵੱਖਰੇ ਵੱਖਰੇ ਕਿਸਮਾਂ ਦੇ ਨੇ, ਵੱਖਰੀਆਂ ਵੱਖਰੀਆਂ ਇਹਨਾਂ ਦੀਆਂ ਕੀਮਤਾਂ ਹਨ। ਜਿਵੇਂ ਹੁਣ ਕੋਹੇ ਨੂਰ ਹੀਰੇ ਦਾ ਜ਼ਿਕਰ ਆਉਂਦਾ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ, ਅੱਜ ਇੰਗਲੈਂਡ ਦੀ ਧਰਤੀ ਦੇ ਉੱਤੇ ਪਿਆ। ਪਿਛਲੇ ਕੁਝ ਸਮਾਂ ਗੁਜ਼ਰਿਆ ਸੀ, ਉਹ ਬਹੁਤ ਵਡਮੁੱਲਾ, ਉਹਦੇ ਵਜਨ ਵਿੱਚ ਵੀ ਵੱਖਰੇ ਵੱਖਰੇ ਸਮੇਂ ਚ ਤਬਦੀਲੀ ਆਈ। ਕੁਝ ਸਮਾਂ ਗੁਜ਼ਰਿਆ, ਰਤਨਾਂ ਦੇ ਪਾਰਖੂਆਂ ਨੇ ਉਸ ਇੰਗਲੈਂਡ ਦੀ ਧਰਤੀ ਤੇ ਕੋਹੇ ਨੂਰ ਹੀਰੇ ਦੀ ਕੀਮਤ ਵੀ 30 ਲੱਖ ਪਾਉਂਡ ਪਾ ਦਿੱਤੀ ਗਈ। ਪਰ ਇਹ ਜਿਹੜੇ ਸੰਸਾਰਕ ਰਤਨ ਨੇ, ਭਾਵੇਂ ਜਿੰਨਾ ਮਰਜ਼ੀ ਵਡਮੁੱਲਾ ਹੋਵੇ, ਉਹਦੀ ਕੀਮਤ ਪੈ ਜਾਇਆ ਕਰਦੀ ਆ। ਇੱਕ ਨਾਮ ਰੂਪ ਰਤਨ ਹੈ ਜਿਹਦੀ ਕੀਮਤ ਨਹੀਂ ਪੈ ਸਕਦੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਇਹਦਾ ਕੋਈ ਮੁੱਲ ਨਹੀਂ ਹੈ। ਬਾਕੀ ਰਤਨਾਂ ਦਾ ਮੁੱਲ ਪੈ ਜਾਂਦਾ ਜਦੋਂ ਅਸੀਂ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ, ਔਰੰਗਜ਼ੇਬ ਦਾ ਤਾਨੇਸ਼ਾਹ ਨਾਲ ਬੜਾ ਜੰਗ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਦਿੱਲੀ ਦੀਆਂ ਸੰਗਤਾਂ ਨੂੰ ਪੁੱਛਿਆ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਰੁੱਤ ਦੇ ਅੰਦਰ ਇਹ ਜ਼ਿਕਰ ਆਉਂਦਾ? ਮਹਾਰਾਜ ਕਹਿੰਦੇ, ਦੱਸੋ ਭਾਈ ਗੁਰਸਿੱਖੋ ਗੁਰਸੰਗਤੋ, ਔਰੰਗਜ਼ੇਬ ਦਾ ਤਾਨੇਸ਼ਾਹ ਨਾਲ ਜੰਗ ਕਿਉਂ ਹੋਇਆ? ਹੁਣ ਆਮ ਸੰਗਤਾਂ ਨੂੰ ਕੀ ਪਤਾ ਵਿਚਾਰੀਆਂ ਨੂੰ? ਫਿਰ ਉੱਥੇ ਇਤਿਹਾਸ ਵਿੱਚ ਜ਼ਿਕਰ ਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਮਹਾਰਾਜ ਕਹਿੰਦੇ, ਭਾਈ ਤਾਨੇਸ਼ਾਹ ਦੀ ਇੱਕ ਮੁੰਦਰੀ ਦੇ ਵਿੱਚ ਇੱਕ ਕੀਮਤੀ ਵਡਮੁੱਲਾ ਰਤਨ ਸੀ। ਔਰੰਗਜ਼ੇਬ ਨੇ ਉਸ ਰਤਨ ਨੂੰ ਪ੍ਰਾਪਤ ਕਰਨ ਵਾਸਤੇ ਉਹ ਮੁੰਦਰੀ 'ਚ ਸੀ ਜਿਹੜਾ, ਉਹਦੇ ਲਈ ਜੰਗ ਲੜਿਆ ਉਹਦੇ ਨਾਲ। ਭਾਵੇਂ ਉੱਥੋਂ ਦਾ ਰਾਜ ਪ੍ਰਾਪਤ, ਉੱਥੋਂ ਦੀ ਰਿਆਸਤ ਜੋ ਉਹਦੇ ਕੋਲ ਸੀ ਉਹ ਵੀ ਖੋਣ ਲਈ, ਪਰ ਮੁੱਖ ਸਾਧਨ ਉਹ ਸੀ। ਕਿਉਂਕਿ ਪਾਰਖੂਆਂ ਨੇ ਦੱਸ ਦਿੱਤਾ ਸੀ, ਔਰੰਗਜ਼ੇਬ ਨੇ ਜਦੋਂ ਇੱਕ ਪਾਰਖੂ ਭੇਜਿਆ ਨਾ ਤਾਨੇਸ਼ਾਹ ਦੇ ਕੋਲ, ਵੀ ਤੂੰ ਛੁਪ ਕੇ ਵੀ ਉਹ ਜਿਹੜਾ ਉਹਦੀ ਮੁੰਦਰੀ ਦੇ ਵਿੱਚ ਮੈਂ ਸੁਣਿਆ ਵੀ ਬਹੁਤ ਵਡਮੁੱਲਾ ਬਹੁਤ ਕੀਮਤੀ ਰਤਨ ਆ, ਤੇ ਵੀ ਉਹਦੀ ਕਿੰਨੀ ਕੁ ਕੀਮਤ ਆ ਤੂੰ ਦੇਖ ਕੇ ਆ ਕਿਸੇ ਢੰਗ ਨਾਲ। ਹੁਣ ਜਿਹੜੇ ਪਾਰਖੂ ਹੁੰਦੇ ਨੇ ਜੌਹਰੀ, ਉਹਨਾਂ ਦੇ ਅਨੇਕਾਂ ਢੰਗ ਹੁੰਦੇ ਨੇ ਪਰਖਣ ਦੇ। ਜਿਹੜਾ ਜੌਹਰੀ ਗਿਆ ਨਾ ਔਰੰਗਜ਼ੇਬ ਦਾ ਭੇਜਿਆ ਹੋਇਆ ਤਾਨੇਸ਼ਾਹ ਦੇ ਕੋਲ, ਆਪਣੇ ਉਹ ਜਾਮਾ ਚੋਲਾ ਇੱਕ ਐਸਾ ਪਾ ਕੇ ਗਿਆ ਸੀ ਜਿਸ ਚੋਲੇ ਦੇ ਉੱਤੇ ਉਸ ਰਤਨ ਦਾ ਪ੍ਰਤਿਬਿੰਬ ਅਕਸ਼ ਪੈਣ ਦੇ ਨਾਲ ਉਹਨੂੰ ਕੀਮਤ ਦਾ ਪਤਾ ਲੱਗ ਜਾਂਦਾ ਸੀ ਵੀ ਇੰਨੀ ਕੁ ਕੀਮਤ ਦਾ। ਜਦੋਂ ਕਹਿੰਦੇ ਜੌਹਰੀ ਗਿਆ ਤਾਨੇਸ਼ਾਹ ਦੇ ਕੋਲ, ਉਹਨੇ ਐਂ ਹੱਥ ਵਾਰਿਆ ਤੇ ਉਹ ਮੁੰਦਰੀ ਜਿਹੜੀ ਸੀ ਉਹਦੇ ਵਿੱਚ ਉਹ ਸੀ ਜਿਹੜਾ ਨਗ ਜੜਿਆ ਹੋਇਆ ਸੀ ਰਤਨ ਦਾ, ਉਹਦਾ ਅਕਸ਼ ਉਹਦੇ ਜਾਮੇ ਤੇ ਪਿਆ। ਉਹਨੇ ਦੇਖ ਲਿਆ ਵੀ ਇੰਨੀ ਕੁ ਕੀਮਤ ਦਾ ਇਹ ਰਤਨ। ਔਰੰਗਜ਼ੇਬ ਨੂੰ ਆ ਕੇ ਦੱਸਿਆ ਸੀ, ਬਾਦਸ਼ਾਹ ਜਿੰਨੀ ਦਿੱਲੀ ਦੀ ਤੇਰੀ ਸਲਤਨਤ ਨਾ, ਇਹਦੇ ਨਾਲੋਂ ਤਿੰਨ ਗੁਣਾ ਵੱਧ ਕੀਮਤ ਦਾ ਉਹ ਕੱਲਾ ਰਤਨ ਆ। ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਵਡਮੁੱਲਾ ਹੋਵੇਗਾ। ਪਰ ਕੀਮਤ ਫੇਰ ਵੀ ਪੈ ਗਈ ਨਾ, ਦੁਨੀਆਂ ਦੇ ਜਿੰਨੇ ਰਤਨ ਨੇ ਹਰ ਕਿਸੇ ਦੀ ਕੀਮਤ ਪੈ ਜਾਂਦੀ ਆ। ਇੱਕ ਸਿਆਣੇ ਮਹਾਂਪੁਰਖ ਦੱਸਿਆ ਕਰਦੇ ਸਨ, ਇੱਕ ਕੋਈ ਬਹੁਤ ਚੰਗਾ ਚੱਕਰਵਰਤੀ ਬਾਦਸ਼ਾਹ ਸੀ, ਬਾਦਸ਼ਾਹ ਦੇ ਕੋਲ ਇੱਕ ਰਤਨ ਸੀ। ਹੁਣ ਜੋ ਕਿਸੇ ਕੋਲ ਕੋਈ ਚੀਜ਼ ਆ, ਹਰ ਮਨੁੱਖ ਨੂੰ ਹੁੰਦਾ ਨਾ ਵੀ ਮੈਨੂੰ ਪਤਾ ਲੱਗੇ ਵੀ ਮੇਰੇ ਕੋਲ ਕਿੰਨੀ ਕੁ ਕੀਮਤ ਦੀ ਚੀਜ਼ ਆ। ਇੱਕ ਬਹੁਤ ਵਡਮੁੱਲਾ ਬਹੁਤ ਕੀਮਤੀ ਰਤਨ ਸੀ ਬਾਦਸ਼ਾਹ ਦੇ ਕੋਲ। ਬਾਦਸ਼ਾਹ ਨੇ ਇੱਕ ਪਾਰਖੂ ਜੌਹਰੀ ਬੁਲਾਇਆ, ਉਹਦੀ ਕੀਮਤ ਆਪ ਸਮਝਣਾ ਚਾਹੀ ਵੀ ਮੈਨੂੰ ਪਤਾ ਲੱਗੇ ਮੇਰੇ ਕੋਲ ਆ, ਮੈਂ ਉਹਨਾਂ ਕਹਿੰਦਾ ਸਾਂਭਾਂ। ਬੜਾ ਸਿਆਣਾ ਜੌਹਰੀ ਸੀ। ਬਾਦਸ਼ਾਹ ਕਹਿਣ ਲੱਗਿਆ ਵੀ ਤੂੰ ਦੱਸ ਇਹ ਰਤਨਾ ਜਿਹੜਾ ਮੇਰੇ ਕੋਲ ਇਹਦੀ ਕਿੰਨੀ ਕੀਮਤ ਆ? ਜੌਹਰੀ ਕਹਿਣ ਲੱਗਿਆ, ਬਾਦਸ਼ਾਹ ਹਜ਼ੂਰ ਆਪਣੇ ਖਜ਼ਾਨੇ ਦੇ ਵਿੱਚੋਂ ਮੈਨੂੰ 100 ਮਨੀ ਮੰਗਾ ਕੇ ਦਿਓ। ਕਹਿੰਦੇ ਬਾਦਸ਼ਾਹ ਨੇ ਆਪਣੇ ਖਜ਼ਾਨੇ ਦੇ ਵਿੱਚੋਂ 100 ਮਨੀ ਮੰਗਾ ਦਿੱਤੀ, ਜਿੱਥੇ ਉਹ ਰਤਨ ਸੀ ਰਤਨ ਦੇ ਕੋਲੇ ਕਹਿੰਦੇ ਉਹ ਮਨੀਆਂ 100 ਉਸਨੇ ਰੱਖ ਦਿੱਤੀਆਂ, ਥੱਲੇ ਵਿਛਾ ਦਿੱਤੀਆਂ। ਜਦੋਂ ਲਾਗੇ ਵਿਛਾਈਆਂ, ਜਿਹੜਾ ਉਹ ਕੀਮਤੀ ਰਤਨ ਸੀ ਬਾਦਸ਼ਾਹ ਦਾ ਕੋਲ ਰੱਖਿਆ, ਉਹਦਾ ਪ੍ਰਤਿਬਿੰਬ ਉਹਦਾ ਅਕਸ਼ 99 ਮਣੀਆਂ ਦੇ ਉੱਤੇ ਪਿਆ, 100 ਦੇ ਉੱਪਰ ਨਹੀਂ ਪਿਆ, ਇੱਕ ਮਣੀ ਤੇ ਨਹੀਂ ਪਿਆ, 99 ਦੇ ਉੱਪਰ ਪੈ ਗਿਆ। ਇਸ ਗੱਲ ਨੂੰ ਹੁਣ ਜੌਹਰੀ ਵੀ ਜਾਣਦਾ ਸੀ ਵੀ ਕੀ ਗੱਲ ਆ। ਇਹ ਕੁਝ ਦੇਖ ਕੇ ਜੌਹਰੀ ਕਹਿਣ ਲੱਗਿਆ, ਬਾਦਸ਼ਾਹ ਹਜ਼ੂਰ ਇਹ ਜਿਹੜਾ ਤੁਹਾਡਾ ਰਤਨ ਆ ਇਹਦੀ ਕੀਮਤ 99 ਲੱਖ ਆ। ਬਾਦਸ਼ਾਹ ਕਹਿਣ ਲੱਗਿਆ ਵੀ ਕਰੋੜ ਕਿਉਂ ਨਹੀਂ, ਤੂੰ 99 ਲੱਖ ਕਹਿ ਦਿੱਤਾ, 1 ਲੱਖ ਹੋਰ ਕਹਿ ਦਿੰਦਾ। ਉਹ ਕਹਿੰਦਾ ਕਿਵੇਂ ਕਹਿ ਦਿੰਦਾ ਜੀ, ਫਿਰ ਪਰਖਣ ਦਾ ਕੀ ਲਾਭ? ਕਹਿੰਦਾ ਤੈਂ ਕਿਵੇਂ ਅੰਦਾਜ਼ਾ ਲਗਾ ਲਿਆ ਵੀ ਇੰਨੀ ਆ? ਉਹ ਕਹਿਣ ਲੱਗਿਆ ਦੇਖੋ ਆ 100 ਮਣੀ ਵਿਛਾਈ ਆ, ਆ 99 ਮਣੀਆਂ ਦੇ ਉੱਪਰ ਇਹਦਾ ਪ੍ਰਤਿਬਿੰਬ ਪਿਆ, ਜੇ ਕਿਤੇ ਆ 100 ਦੇ ਉੱਤੇ ਪੈ ਜਾਂਦਾ ਫਿਰ ਕਰੋੜੀ ਕੀਮਤ ਹੋ ਜਾਂਦੀ, ਇਸ ਕਰਕੇ ਇਹਦੀ ਕੀਮਤ ਹੀ ਇੰਨੀ ਆ। ਬਾਦਸ਼ਾਹ ਦੇ ਉੱਤੇ ਕਹਿੰਦੇ ਉਸ ਗੱਲ ਦਾ ਬਹੁਤ ਪ੍ਰਭਾਵ ਪਿਆ ਵੀ ਇਹ ਐਡਾ ਜੌਹਰੀ ਸਿਆਣਾ ਵੀ ਇੰਨਾ ਪਾਰਖੂ। ਕਹਿੰਦੇ ਬਾਦਸ਼ਾਹ ਨੇ ਉਸ ਨੂੰ ਇਨਾਮ ਦਿਵਾਉਣਾ ਚਾਹਿਆ, ਇਨਾਮ ਦਿਵਾਉਣ ਵਾਸਤੇ ਇੱਕ ਚੰਗਾ ਮਹਾਂਪੁਰਖ ਲੱਭ ਲਿਆ, ਸੀ ਬੰਦਗੀ ਵਾਲੇ ਕਮਾਈ ਵਾਲੇ ਮਹਾਂਪੁਰਖ। ਉਹਨੂੰ ਕਿਹਾ ਮਹਾਂਪੁਰਖਾਂ ਨੂੰ ਵੀ ਮਹਾਂਪੁਰਖੋ ਇਹ ਬਹੁਤ ਸਿਆਣਾ ਜੌਹਰੀ ਹੈ, ਇਹਨੇ ਆਹ ਰਤਨ ਪਰਖ ਕੇ ਆਹ ਢੰਗ ਨਾਲ ਦੱਸਿਆ ਤੇ ਆਪ ਕਿਰਪਾ ਕਰੋ ਤੁਹਾਥੋਂ ਮੈਂ ਇਹਨੂੰ ਇਨਾਮ ਦਿਵਾਉਣਾ ਚਾਹੁੰਦਾ। ਮਹਾਂਪੁਰਖ ਪਹਿਲਾਂ ਮੁਸਕਰਾਏ, ਬਾਦਸ਼ਾਹ ਕਹਿੰਦਾ ਦੱਸੋ ਕੀ ਇਨਾਮ ਦੇਵਾਂ ਇਸ ਨੂੰ। ਸੰਤ ਕਹਿਣ ਲੱਗੇ ਭਾਈ ਇਹਨੇ ਆਹ ਰਤਨ ਪਰਖਿਆ ਆਹ ਢੰਗ ਨਾਲ। ਕਹਿੰਦੇ ਹਾਂ। ਉਹ ਮਹਾਂਪੁਰਖ ਕਹਿਣ ਲੱਗੇ ਚੰਗਾ 100 ਮੁੱਠੀ ਸਵਾਹ ਦੀ ਇਹਦੇ ਸਿਰ ਵਿੱਚ ਪਾਓ। ਹੈਰਾਨ ਹੋ ਗਿਆ ਬਾਦਸ਼ਾਹ, ਕਹਿੰਦਾ ਇਹਦੇ ਗੁਣ ਦੀ ਕੀਮਤ ਕਦਰ ਆ। ਉਹ ਮਹਾਂਪੁਰਖ ਕਹਿਣ ਲੱਗੇ ਆ ਬੜਮੁੱਲਾ ਕੀਮਤੀ ਮਨੁੱਖ ਜਨਮ ਰੂਪੀ ਰਤਨ, ਨਾਮ ਰੂਪੀ ਰਤਨ ਦੀ ਪਰਖ ਕਰਨ ਲਈ, ਜੀਵਨ ਰਤਨ ਨੂੰ ਸੰਭਾਲਣ ਲਈ ਤਾਂ ਇਹ ਮਿਲਿਆ ਤੇ ਪੱਥਰਾਂ ਦੀ ਪਰਖ ਹੀ ਇਹਨੂੰ ਆਉਂਦੀ ਆ। ਜਿਹੜੀ ਪਰਖ ਕਰਨੀ ਸੀ ਉਹ ਇਸ ਨੇ ਪਰਖ ਕੀਤੀ ਕੋਈ ਨਹੀਂ ਹੈ। ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਗੁਰਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਆਂ ਨੂੰ ਜਦੋਂ ਤਾਰਦੇ ਜਾ ਰਹੇ ਸਨ, ਰਤਨਾਂ ਦੇ ਸੰਬੰਧ ਵਿੱਚ ਬਹੁਤ ਵਿਸਥਾਰ ਨਾਲ ਪ੍ਰਸੰਗ ਆਉਂਦੇ ਨੇ। ਕਿਤੇ ਹੀਰਾ ਘਾਟ ਤੁਸੀਂ ਜਾਓ, ਹਜ਼ੂਰ ਸਾਹਿਬ ਉੱਥੋਂ ਦਾ ਵੀ ਜ਼ਿਕਰ ਹੈ ਹੀਰੇ ਦਾ। ਕਿਤੇ ਨਗੀਨਾ ਘਾਟ ਜਾਓ, ਉੱਥੋਂ ਦਾ ਵੀ ਯਤਨ ਹੈ ਆਉਂਦਾ ਇਤਿਹਾਸ ਵਿੱਚ ਜ਼ਿਕਰ। ਸਮਾਂ ਜੋ ਨੀਅਤ ਹੈ ਘੜੀ ਭੱਜੀ ਜਾ ਰਹੀ ਹੈ, ਸਿਰਫ 10 ਮਿੰਟ ਬਾਕੀ ਰਹਿ ਗਏ ਆ। ਉਸ ਸਮੇਂ ਅਨੁਸਾਰ ਮੈਂ ਸਮਾਪਤੀ ਕਰਾਂਗਾ, ਸਮੇਂ 'ਚ ਰਹਿਣਾ ਕਿਉਂਕਿ ਬਹੁਤ ਜ਼ਰੂਰੀ ਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਆਂ ਨੂੰ ਤਾਰਦੇ ਜਾ ਰਹੇ ਨੇ। ਇੱਕ ਥਾਂ ਬਰਦਾਨੇ ਨੂੰ ਕਹਿੰਦੇ ਭੁੱਖ ਲੱਗੀ, ਇਹ ਤਵਾਰੀਖ ਗੁਰੂ ਖਾਲਸਾ ਜਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ। ਮਰਦਾਨਾ ਕਹਿੰਦਾ ਪਾਤਸ਼ਾਹ ਭੁੱਖ ਬਹੁਤ ਲੱਗੀ ਆ। ਮਹਾਰਾਜ ਕਹਿੰਦੇ ਮਰਦਾਨਿਆਂ ਅੱਗੇ ਸ਼ਹਿਰ ਆ ਰਿਹਾ, ਸ਼ਹਿਰ ਨੇੜੇ ਪਟਨਾ ਸ਼ਹਿਰ ਆਉਣਾ ਸੀਗਾ। ਮਹਾਰਾਜ ਕਹਿੰਦੇ ਮਰਦਾਨਿਆਂ ਸ਼ਹਿਰ ਆ ਰਿਹਾ, ਸ਼ਹਿਰ ਵਿੱਚ ਜਾ ਕੇ ਕੁਝ ਛਕ ਲਈ। ਅੱਗੋਂ ਕਹਿੰਦਾ ਮਰਦਾਨਾ ਕਹਿੰਦਾ ਮਹਾਰਾਜ ਕਿਹੜਾ ਕੁਝ ਪੱਲੇ ਬੰਧਿਆ ਜਿਹੜਾ ਅੱਗੇ ਜਾ ਕੇ ਕਿਸੇ ਦੁਕਾਨ ਤੇ ਦੇ ਕੇ ਮੈਂ ਕੁਝ ਛਕ ਲਵਾਂਗਾ। ਮਹਾਰਾਜ ਕਹਿੰਦੇ ਕੋਈ ਨਾ ਮਰਦਾਨਿਆਂ, ਕਰਤਾਰ ਤੇਰੀ ਇਹ ਵੀ ਇੱਛਾ ਪੂਰੀ ਕਰੇਗਾ ਪੱਲੇ ਬੰਨਣ ਵਾਲੀ। ਥੋੜੀ ਦੂਰ ਚਲੇ ਗਏ ਮਹਾਰਾਜ ਜਾਂਦਿਆਂ ਨੂੰ, ਕਹਿੰਦੇ ਇੱਕ ਥੱਲੇ ਕੀਮਤੀ ਰਤਨ ਪਿਆ ਸੀ। ਦੇਖ ਕੇ ਮਰਦਾਨਾ ਕੋਲ ਖਲੋ ਗਿਆ। ਮਹਾਰਾਜ ਕਹਿੰਦੇ ਲੈ ਮਰਦਾਨਿਆਂ, ਕਰਤਾਰ ਨੇ ਤੇਰੀ ਇੱਛਾ ਪੂਰੀ ਕਰ ਦਿੱਤੀ ਤੇ ਇਹਨੂੰ ਪੱਲੇ ਬੰਨ ਲਏ। ਤਵਾਰੀਖ ਚ ਇਸ ਤਰ੍ਹਾਂ ਹੀ ਇਤਿਹਾਸ ਆਉਂਦਾ, ਪੜ੍ਹ ਲਿਓ ਤੁਸੀਂ। ਹੁਣ ਨਾਲ ਮਰਦਾਨੇ ਨੇ ਪੱਲੇ ਬੰਨ ਲਿਆ, ਉਹ ਰਤਨ ਤੇ ਮਰਦਾਨਾ ਤੁਰਿਆ ਜਾਂਦਾ। ਫਿਰ ਮਰਦਾਨਾ ਕਹਿਣ ਲੱਗਿਆ ਬਾਬਾ ਗੁਰੂ ਨਾਨਕ, ਮੈਂ ਤੁਹਾਡੇ ਕੋਲੋਂ ਸੁਣਿਆ ਵੀ ਜਿਹੜਾ ਮਨੁੱਖ ਜਨਮ ਆ ਇਹ ਵੀ ਇੱਕ ਰਤਨ ਆ, ਜਿਹੜਾ ਨਾਮ ਆ ਉਹ ਇਦੋਂ ਵੀ ਵਡਮੁੱਲਾ ਰਤਨ ਆ, ਪਰ ਪਾਤਸ਼ਾਹ ਜੇ ਮਨੁੱਖ ਜਨਮ ਰਤਨ ਆ ਤਾਂ ਇਹਦੀ ਕਦਰ ਕੀਮਤ ਕਿਉਂ ਨਹੀਂ ਕਰਦੇ, ਇਹਨੂੰ ਅਜਾਈ ਵਿਸ਼ੇ ਵਿਕਾਰਾਂ ਚ ਕਿਉਂ ਗਵਾ ਰਹੇ ਨੇ? ਕਿਉਂਕਿ ਹੀਰੇ ਜੈਸਾ ਜਨਮ ਹੈ ਕੌਡੀ ਬਦਲ ਹੈ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨਿਆਂ ਆਹ ਦੇਖੋ ਨੇ, ਇੱਥੇ ਰਤਨ ਮਿੱਟੀ ਚ ਪਿਆ ਸੀ, ਜਿਹਨੂੰ ਪਤਾ ਨਹੀਂ ਸੀ ਪਿਆ ਰਹਿੰਦਾ ਇਹ, ਜਿਹਨੂੰ ਸਮਝ ਆ ਜੇ ਉਹੀ ਇਹਦੀ ਕੀਮਤ ਪਾਉਂਦਾ। ਵੇਖ ਲਈ ਤੂੰ ਬਾਜ਼ਾਰ ਦੇ ਵਿੱਚ ਜਾ ਕੇ ਅੱਗੇ ਸ਼ਹਿਰ ਆ ਰਿਹਾ ਤੇ ਕਿੰਨੇ ਕੁ ਇਹਦੀ ਕਦਰ ਪਾਉਣਗੇ, ਆ ਰਤਨ ਤੈਨੂੰ ਲੱਭ ਹੀ ਗਿਆ। ਸੋ ਗੁਰਸੰਗਤ ਜੀ ਕਹਿੰਦੇ ਭਾਈ ਮਰਦਾਨਾ, ਗੁਰੂ ਨਾਨਕ ਨੇ ਸ਼ਹਿਰ ਵਿੱਚ ਭੇਜ ਦਿੱਤਾ, ਦੁਕਾਨਾਂ ਦੇ ਉੱਤੇ ਫਿਰਦਾ। ਪਹਿਲਾਂ ਗਿਆ ਸਬਜ਼ੀ ਦੀ ਦੁਕਾਨ ਦੇ ਉੱਤੇ, ਮਰਦਾਨੇ ਨੇ ਉਹ ਚਮਕੀਲਾ ਪੱਥਰ ਅੱਗੇ ਕੀਤਾ, ਕਿਹਾ ਵੀ ਇਹਦਾ ਕੀ ਦੇਵੇਗਾ? ਕਹਿੰਦੇ 2-4 ਮੂਲੀਆਂ ਹੀ ਦੇਣ ਲੱਗਿਆ ਉਹ, ਕਿਉਂਕਿ ਉਸ ਨੂੰ ਕੀ ਪਤਾ ਸੀ ਵੀ ਇਹ ਕੀ ਚੀਜ਼ ਆ। ਮਰਦਾਨਾ ਕਹਿੰਦਾ ਵੀ ਆ 2 ਮੂਲੀਆਂ 4। ਉਹ ਕਹਿਣ ਲੱਗਿਆ ਮੈਂ ਕੀ ਕਰਨਾ ਇਹ ਪੱਥਰ, ਇਹ ਤਾਂ ਸਿਰਫ ਤੈਨੂੰ ਸਾਧੂ ਜਾਣ ਕੇ ਉਦਾਂ ਮੈਂ ਕੋਲੇ ਰੱਖ ਲੂੰਗਾ ਚਮਕੀਲਾ ਪੱਥਰ, ਤੈਨੂੰ ਦੇ ਦਿੰਦਾ, ਹੋਰ ਇਹਦੀ ਕੋਈ ਉਹ ਨਹੀਂ ਹੈ। ਮਠਿਆਈ ਦੀ ਦੁਕਾਨ ਤੇ ਗਿਆ, ਇੱਕ ਸ਼ੇਰ ਮਠਿਆਈ ਉੱਥੇ ਕਹਿੰਦੇ ਮੁੱਲ ਪਾਉਣ ਲੱਗੇ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਉੱਥੋਂ ਵੀ ਵੜ ਗਿਆ। ਪਰ ਮਰਦਾਨਾ ਮਨ ਚ ਸੋਚਦਾ ਬਾਬਾ ਗੁਰੂ ਨਾਨਕ ਨੇ ਤਾਂ ਕਿਹਾ ਸੀ ਬੜਾ ਬੜਮੁੱਲਾ ਕੀਮਤੀ ਆ, ਤੇ 1 ਕਿਲੋ ਇਹਦੀ ਮਠਿਆਈ ਮਸਾਂ ਦਿੰਦਾ ਸ਼ੇਰ। ਅੱਗੇ ਬਜਾਜੀ ਦੀ ਦੁਕਾਨ ਦੇ ਉੱਤੇ ਗਏ, ਉੱਥੇ ਗਾਜੋ ਦਾ ਕੱਪੜਾ ਦੇਣ ਨੂੰ ਤਿਆਰ ਮਸਾਂ ਹੋਇਆ। ਪਰ ਮਰਦਾਨਾ ਵੀ ਅੱਗੇ ਤੁਰੇ ਹੀ ਗਿਆ ਵੀ ਗੁਰੂ ਨਾਨਕ ਨੇ ਤਾਂ ਕਿਹਾ ਸੀ ਬੜਾ ਬਹੁਤ ਕੀਮਤੀ ਆ ਇਹ। ਚਲਦਿਆਂ ਚਲਦਿਆਂ ਗੁਰਸੰਗਤ ਜੀ ਇੱਕ ਜੌਹਰੀ ਜੀ ਦਾ ਇਤਿਹਾਸ ਵਿੱਚ ਜ਼ਿਕਰ ਆਇਆ, ਸਾਲਸ ਰਾਏ। ਭਾਈ ਮਰਦਾਨਾ ਉਸ ਸਾਲਸ ਰਾਏ ਜੌਹਰੀ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ। ਜਦੋਂ ਮਰਦਾਨੇ ਦੇ ਹੱਥ ਵਿੱਚ ਉਹ ਰਤਨ ਦੇਖਿਆ ਤਾਂ ਉਹਦਾ ਸਿਰ ਝੁੱਕ ਗਿਆ ਜੌਹਰੀ ਦਾ। ਮਰਦਾਨੇ ਨੇ ਸੋਚਿਆ ਵੀ ਹਾਂ ਇੱਥੇ ਇਹਦੀ ਕੀਮਤ ਪਵੇਗੀ, ਇਹ ਜ਼ਰੂਰ ਇਹਦੀ ਕੀਮਤ ਪਾਏਗਾ। ਮਰਦਾਨਾ ਅੱਗੇ ਉਸ ਨੂੰ ਕਰਕੇ ਰਤਨ ਨੂੰ ਕਹਿਣ ਲੱਗਿਆ, ਸ਼ਾਹ ਜੀ ਕੁਝ ਦੇਣਾ ਹੈ, ਇਹ ਲੈਣਾ ਹੈ ਤੁਸੀਂ? ਕਹਿੰਦੇ ਸਾਲਸ ਰਾਏ ਨੇ ਫੜਿਆ, ਵੇਖਿਆ ਚੰਗੀ ਤਰ੍ਹਾਂ, ਦੇਖ ਕੇ ਆਪਣੇ ਗੱਲੇ ਦੇ ਵਿੱਚ ਉਸ ਸਮੇਂ ਦੇ ਅੰਦਰ 100 ਰੁਪਈਆ ਤੇ ਨਾਲ ਹੀ ਮੁੜ ਕੇ ਵਾਪਸ ਰਤਨ ਵੀ ਮਰਦਾਨੇ ਦੇ ਹੱਥ ਦੇ ਉੱਤੇ ਰੱਖ ਦਿੱਤਾ। ਮਰਦਾਨਾ ਕਹਿੰਦਾ ਸ਼ਾਹ ਜੀ ਤੁਸੀਂ ਆਹ 100 ਰੁਪਈਆ ਦੇ ਦਿੱਤਾ ਤੇ ਰਤਨ ਮੈਨੂੰ ਵਾਪਸ ਮੋੜ ਦਿੱਤਾ। ਉਹ ਕਹਿਣ ਲੱਗਿਆ ਵਾ ਸੰਤ ਜੀ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ, ਇਹਦਾ ਇਹਦੀ ਦਰਸ਼ਨੀ ਭੇਟ ਹੈ। ਕਹਿੰਦੇ ਮਰਦਾਨਾ ਖੁਸ਼ ਬੜਾ ਹੋਇਆ ਵੀ ਆਹ ਤਾਂ ਗੱਲ ਬਣ ਗਈ, ਇਹੋ ਜਿਹਾ ਜੌਹਰੀ ਕਿਤੇ ਨਾ ਕਿਤੇ ਲੱਭ ਹੀ ਜਾਇਆ ਕਰੂਗਾ, ਦਰਸ਼ਨੀ ਭੇਟਾ ਦੇ ਦਿਆ ਕਰੂ ਤੇ ਅਸਲ ਵਿੱਚ ਚੀਜ਼ ਕੋਲ ਹੀ ਰਹਿ ਜਾ ਕਰੂਗੀ। ਬੜਾ ਖੁਸ਼ ਹੋਇਆ। ਚੌਜੀ ਪ੍ਰੀਤਮ ਗੁਰੂ ਨਾਨਕ ਦੇ ਕੌਤਕ, ਮਰਦਾਨਾ 100 ਰੁਪਈਆ ਲੈ ਕੇ ਰਤਨ ਵਾਪਸ ਲੈ ਕੇ ਸਤਿਗੁਰੂ ਦੇ ਕੋਲ ਪੁੱਜ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨਿਆ ਦੇਖ ਤੂੰ 100 ਰੁਪਈਆ ਲੈ ਆਇਆ ਰਤਨ ਵੀ ਵਾਪਸ ਲੈ ਆਇਆ ਤਾਂ ਚੰਗਾ ਨਹੀਂ ਕੀਤਾ, ਜਾਂ ਤਾਂ ਉਸਨੂੰ ਰਤਨ ਦੇ ਕੇ ਆ 100 ਰੁਪਈਆ ਰੱਖ ਲਾ, ਜਾਂ ਉਹਦਾ 100 ਰੁਪਈਆ ਵਾਪਸ ਮੋੜ ਕੇ ਆ। ਹੁਣ ਗੁਰੂ ਨਾਨਕ ਦਾ ਹੁਕਮ ਅਮੋੜ ਸੀ ਤੇ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਦੇਖ ਤੂੰ ਕਹਿੰਦਾ ਸੀਗਾ ਵੀ ਰਤਨ ਦੀ ਤਰ੍ਹਾਂ ਮਨੁੱਖ ਜਨਮ ਕੀਮਤੀ ਹੈ, ਇਹਦੀ ਕਦਰ ਕਿਉਂ ਨਹੀਂ ਪਾਉਂਦੇ, ਨਾਮ ਵੱਡਾ ਲਾਲ ਕੀਮਤੀ ਰਤਨ ਹੈ ਇਹਦੀ ਕਿਉਂ ਨਹੀਂ ਕਦਰ ਕਰਦੇ। ਮਹਾਰਾਜ ਕਹਿੰਦੇ ਤੇ ਦੇਖ ਲਿਆ ਕਿੰਨਿਆਂ ਕਿੰਨੇ ਦੀ ਕੀਮਤ ਪਾਈ ਜਿਹੜਾ ਰਤਨ ਤੂੰ ਲੈ ਕੇ ਗਿਆ ਸੀ। ਕਹਿੰਦਾ ਮਹਾਰਾਜ ਤੁਹਾਡੇ ਵਚਨ ਸੱਚ ਨੇ, ਕੋਈ 4 ਮੂਲੀਆਂ ਦਿੰਦਾ ਸੀ, ਕੋਈ ਗਜ ਕੱਪੜਾ ਦਿੰਦਾ ਸੀ, ਕੋਈ ਸ਼ੇਰ ਮਠਿਆਈ ਦਿੰਦਾ ਸੀ, ਇਹ ਤਾਂ ਇੱਕੋ ਹੀ ਜੌਹਰੀ ਮਿਲਿਆ ਜਿਹਨੇ 100 ਰੁਪਈਆ ਦੇ ਦਿੱਤਾ ਨਾਲ ਵਾਪਸ ਰਤਨ ਵੀ ਕਰ ਦਿੱਤਾ। ਮਹਾਰਾਜ ਕਹਿੰਦੇ ਚੰਗਾ ਜਾ 100 ਰੁਪਈਆ ਉਹਦਾ ਮੋੜ ਕੇ ਆ ਜਾਂ ਉਸਨੂੰ ਰਤਨ ਦੇ ਆ। ਵਾਪਸ ਮਰਦਾਨਾ ਗਿਆ, ਜਦੋਂ ਤਵਾਰੀਖ ਗੁਰੂ ਖਾਲਸਾ ਦੇ ਗਿਆਨੀ ਗਿਆਨ ਸਿੰਘ ਜੀ ਨੇ 3 ਗੇੜੇ ਮਰਦਾਨੇ ਦੇ ਲੱਗੇ ਦੱਸੇ ਆ, ਇੱਕ ਵਾਰੀ ਨੀ 2 ਵਾਰੀ ਨੀ, ਕਹਿੰਦੇ ਮਰਦਾਨਾ ਵਾਪਸ ਮੋੜਨ ਜਾਂਦਾ, ਉਹ ਕਹਿੰਦਾ ਵੀ ਮੈਂ ਤਾਂ ਦਰਸ਼ਨੀ ਭੇਟਾ ਦੇਤੀ, ਜਿਹੜੀ ਭੇਟਾ ਦੇਤੀ ਉਹ ਮੋੜਨ ਨਹੀਂ ਲਈ ਜਾਂਦੀ, ਜਿਹਨੂੰ ਦੇਤੀ ਉਸੇ ਦੀ ਹੋ ਜਾਂਦੀ ਆ। ਅਸੀਂ ਗੁਰੂ ਅੱਗੇ ਭੇਟਾ ਕਰਦੇ ਹਾਂ ਨਾ, ਸਾਡੀ ਅਗਿਆਨਤਾ ਪਣਾ, ਅਸੀਂ ਫੇਰ ਵੀ ਆਪਣਾ ਆਪ ਜਣਾਉਂਦੇ ਹਾਂ, ਅਸੀਂ ਆਪਣਾ ਤੋਂ ਜਣਾਉਣਾ ਵੀ ਆਹ ਕੁਝ ਮੈਂ ਦਿੱਤਾ, ਉਹਦੇ ਚ ਫਿਰ ਲਾਭ ਕੀ ਹੋਵੇਗਾ। ਹੈ ਤਾਂ ਸਾਰਾ ਕੁਝ ਹੀ ਗੁਰੂ ਦਾ, ਸਾਨੂੰ ਦਿੱਤਾ ਸਭ ਕੁਝ ਗੁਰੂ ਦਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਇਹ ਤਾਂ ਕਿਉਂਕਿ ਮੇਰਾ ਬੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਤੇ ਅਸੀਂ ਸਭ ਕੁਝ ਲੈ ਕੇ ਦਸਵੰਧ ਦੇਣ ਤੋਂ ਵੀ ਸੰਕੋਚ। ਮਹਾਰਾਜ ਕਹਿੰਦੇ 10 ਵਸਤੂ ਲੈ ਪਾਤਸ਼ਾਹ ਪਾਵੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮ ਮੰਨ ਕੇ ਕਹਿੰਦੇ ਮਰਦਾਨਾ ਦਿੰਦਾ ਤੇ ਉਹ 100 ਰੁਪਈਆ ਲੈਂਦਾ ਨੀ। ਜਦੋਂ 2-3 ਗੇੜਾ ਲੱਗਿਆ ਤਾਂ ਸਾਲਸਰਾਏ ਜੌਹਰੀ ਨੇ ਦੇਖਿਆ ਵੀ ਐਡੇ ਮਾਇਆ ਦੇ ਤਿਆਗੀ ਕਲਯੁਗ ਦੇ ਅੰਦਰ ਕੌਣ ਆ, ਜਿਹੜੇ ਵਾਪਸ ਮੋੜਦੇ ਨੇ ਵਾਰ ਵਾਰ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ। ਅਧਰੱਕੇ ਦੇ ਸਿਰ ਦੇ ਉੱਤੇ ਕੁਝ ਮਠਿਆਈ ਚੁਕਾ ਕੇ ਨਾਲ ਆਪਣੇ ਨੌਕਰ ਅਧਰੱਕੇ ਨੂੰ ਲੈ ਕੇ ਫਿਰ ਉਹ ਸਾਲਸਰਾਏ ਗੁਰੂ ਨਾਨਕ ਦੀ ਸ਼ਰਨ ਚ ਆਇਆ। ਗੁਰਸੰਗਤ ਜੀ ਧੰਨ ਗੁਰੂ ਨਾਨਕ ਦੇ ਦੀਦਾਰ ਕੀਤੇ ਤੇ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਜੋ ਆਪ ਪਿੱਛੇ ਪ੍ਰਸੰਗ ਸੁਣਿਆ ਨਾ, ਉਹੀ ਸਾਲਸਰਾਏ ਨੂੰ ਕਿਹਾ ਸੀ ਵੀ ਆਹ ਜਿਹੜੇ ਝੂਠੇ ਪੱਥਰਾਂ ਦੀ ਪਰਖ ਤਾਂ ਤੈਨੂੰ ਹੋਏਗੀ, ਅਸਲੀ ਤਾਂ ਰਤਨ ਦੀ ਵੀ ਪਰਖ ਤੂੰ ਕੀਤੀ ਆ। ਤਵਾਰੀਖ ਗੁਰੂ ਖਾਲਸਾ ਦੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਲਾਲੋ ਲਾਲ ਉਪਾਇਆ ਲਾਲੋ ਲਾਲ ਦਸੰਨ, ਜਿਨ੍ਹਾਂ ਲਾਲੀ ਨੈਣ ਮੈਂ ਦੂਜਾ ਨਾ ਜਾਣਨ, ਸੁਣ ਸਾਲਸ ਤੂੰ ਜੌਹਰੀ ਆਪਣਾ ਲਾਲ ਪਛਾਣ, ਝੂਠੇ ਲਾਲ ਦਾ ਗੰਢ ਮੰਨ ਲਹਿਸੀ ਰੱਬ ਪਛਾਣ। ਇਸ ਵਾਸਤੇ ਗੁਰਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚ ਹੈ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏ ਤ ਖਜ਼ਾਨਾ ਲਿਆ ਰਲਾਏ। ਆ ਦੁਨਿਆਵੀ ਖਜ਼ਾਨੇ ਚੋ ਕੁਝ ਖਰਚੋਂਗੇ ਤੋਟ ਆਵੇਗੀ, ਪਰ ਜਿਹੜਾ ਸਤਿਗੁਰੂ ਨੇ ਆ ਸਾਨੂੰ ਖਜ਼ਾਨਾ ਬਖਸ਼ ਕੀਤਾ ਨਾਮ ਦਾ ਗੁਰਬਾਣੀ ਦਾ, ਗੁਰੂ ਮਹਾਰਾਜ ਕਹਿੰਦੇ ਜਿੰਨਾ ਖਰਚੋਂਗੇ ਓਨਾ ਹੀ ਇਹਦੇ ਚ ਵਾਧਾ ਹੋਵੇਗਾ, ਇਹ ਮੁੱਕਣ ਵਾਲਾ ਨੀ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਆਪਾਂ ਵੇਖਦੇ ਹਾਂ ਇੱਕ ਪਰਿਵਾਰ ਦੇ ਵਿੱਚ 2-4 ਜੀ, ਜਦੋਂ ਹੁਣ ਜਦੋਂ ਸਮਾਂ ਆ ਜਾਂਦਾ ਨਾ, ਪਰਿਵਾਰ ਦੇ ਜੀ ਵੱਖਰੇ ਵੱਖਰੇ ਹੁੰਦੇ ਆ, ਜਿੰਨਾ ਮਰਜ਼ੀ ਬਾਪ ਦਾ ਸਰਮਾਇਆ ਇਕੱਠਾ ਕੀਤਾ ਹੋਵੇ, ਪਰ ਜਦੋਂ ਵੰਡਾਂ ਪੈ ਜਾਂਦੀਆਂ ਫਿਰ ਥੋੜਾ ਥੋੜਾ ਹੋ ਜਾਂਦਾ। ਪਰ ਇੱਕ ਨਾਮ ਰੂਪ ਖਜ਼ਾਨਾ ਜਿਹੜਾ ਮੁੱਕਣ ਵਾਲਾ ਨੀ, ਜਿਹੜਾ ਵੰਡਿਆ ਨਹੀਂ ਜਾ ਸਕਦਾ, ਦੁਨੀਆਂ ਦਾ ਧਨ ਵੰਡਿਆ ਜਾ ਸਕਦਾ, ਇੱਕ ਗੁਰਮੁਖ ਗੁਰਸਿੱਖ ਪਰਿਵਾਰ ਦਾ ਮਹਾਂਪੁਰਖ ਜ਼ਿਕਰ ਕਰਿਆ ਕਰਦੇ ਸਨ। ਇੱਕ ਕਹਿੰਦੇ ਬਹੁਤ ਬਾਣੀ ਪੜ੍ਹਨ ਵਾਲਾ ਗੁਰਮੁਖ ਗੁਰਸਿੱਖ ਸੀ, ਜਿਹਨੇ ਐਸਾ ਖਜ਼ਾਨਾ ਇਕੱਠਾ ਕੀਤਾ ਸੀ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਜਿਸ ਬਾਰੇ ਸਾਨੂੰ ਹੁਕਮ ਕਰਦੇ ਨੇ, ਸੰਗ੍ਰਹਿ ਕਰੋ ਸਦਾ ਹਰ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜਾਂ ਤੇ ਦੂਪ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ, ਜੋ ਸੁਖ ਚਾਹੋ ਸਦਾ ਸਭਨ ਕੋ, ਤੋਂ ਹਰ ਕੇ ਰਸ ਭਾਗੋ। ਐਸਾ ਨਾਮ ਰੂਪ ਧਨ ਉਸ ਗੁਰਸਿੱਖ ਨੇ ਇਕੱਠਾ ਕੀਤਾ ਸੀ, ਬਾਣੀ ਪੜ੍ਹਦਾ ਸੀ। ਉਹਦੇ ਦੋ ਸਪੁੱਤਰ ਸਨ, ਉਹ ਗੁਰਮੁਖ ਗੁਰਸਿੱਖ ਉਹਨਾਂ ਦਾ ਬਾਪ ਚੜ੍ਹਾਈ ਕਰ ਗਿਆ ਤੇ ਥੋੜੇ ਸਮੇਂ ਬਾਅਦ ਦੋਵੇਂ ਭਰਾ ਆਪਸ ਵਿੱਚ ਘਰ ਬਾਰ ਵੰਡਣ ਲੱਗੇ। ਹੁਣ ਜਿਹੜਾ ਗੁਰਮੁਖ ਗੁਰਸਿੱਖ ਸੀ ਉਹਨਾਂ ਦਾ ਬਾਪ, ਇੱਕ ਹੋਰ ਕੋਈ ਗੁਰਮੁਖ ਉਹਦਾ ਬਹੁਤ ਮਲਾਪੀ ਸੀ, ਇਕੱਠੇ ਹੋ ਕੇ ਲਾਹਾ ਲਿਆ ਕਰਦੇ ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ। ਕਹਿੰਦੇ ਜਦੋਂ ਦੋ ਭਰਾ ਵੰਡੀਆਂ ਪਾਉਣ ਲੱਗੇ, ਆਪਾਂ ਦੇਖਦੇ ਹਾਂ ਜਦੋਂ ਕੋਈ ਐਸਾ ਹੁੰਦਾ ਨਾ, ਫਿਰ ਆਪਾਂ ਰਿਸ਼ਤੇਦਾਰਾਂ ਨੂੰ ਕੋਲ ਬੁਲਾ ਲੈਂਦੇ ਹਾਂ, ਜਿਹੜੇ ਮਿੱਤਰ ਦੋਸਤ ਹੁੰਦੇ ਆ ਵੀ ਆ ਸਾਡਾ ਕੁਝ ਭੰਡਾਰਾ ਕਰਾ ਦਿਓ, ਬੁਲਾ ਲੈਂਦੇ ਹਾਂ। ਉਹ ਜਿਹੜਾ ਉਹਨਾਂ ਦੇ ਬਾਪ ਦਾ ਮਿੱਤਰ ਸੀ, ਉੱਚੇ ਜੀਵਨ ਵਾਲਾ ਸੀ, ਉਸ ਨੂੰ ਵੀ ਗੁਰਮੁਖ ਨੂੰ ਬੁਲਾ ਲਿਆ, ਰਿਸ਼ਤੇਦਾਰਾਂ ਨੂੰ ਵੀ ਬੁਲਾਇਆ, ਪਰ ਰਿਸ਼ਤੇਦਾਰਾਂ ਨੇ ਘਰ ਵਿੱਚ ਵੀ ਕੰਧ ਕਢਾ ਦਿੱਤੀ, ਜਿਹੜੀ ਜਾਇਦਾਦ ਸੀ ਉਹਦੀ ਵੀ ਮਿਹਨਤੀ ਕਰਾ ਦਿੱਤੀ, ਜੋ ਕੁਝ ਮਾੜਾ ਮੋਟਾ ਧਨ ਸੀ ਉਹ ਵੀ ਵੰਡ ਦਿੱਤਾ, ਆਪਸ ਵਿੱਚ ਸਾਰਾ ਵੰਡ ਲਿਆ ਦੋਵਾਂ ਭਰਾਵਾਂ ਨੇ। ਉਹ ਗੁਰਮੁਖ ਗੁਰਸਿੱਖ ਦੇਖੀ ਗਿਆ, ਜਦੋਂ ਸਾਰਾ ਕੁਝ ਵੰਡ ਲਿਆ, ਉਹ ਗੁਰਮੁਖ ਗੁਰਸਿੱਖ ਕਹਿਣ ਲੱਗਿਆ, ਭਾਈ ਕੋਈ ਚੀਜ਼ ਰਹਿ ਤਾਂ ਨਹੀਂ ਗਈ ਵੰਡਣ ਵਾਲੀ? ਕਹਿੰਦੇ ਨਹੀਂ ਜੀ। ਉਹਨੇ ਫਿਰ ਕਿਹਾ, ਤੁਸੀਂ ਚੰਗੀ ਤਰ੍ਹਾਂ ਦੇਖੋ ਵੰਡਣ ਵਾਲੀ, ਤੁਹਾਡਾ ਬਾਪ ਬੜਾ ਸਰਮਾਏਦਾਰ ਸੀ, ਤੁਹਾਨੂੰ ਪਤਾ ਤੁਸੀਂ ਕਿਹਦੇ ਸਪੁੱਤਰ ਹੋ, ਤੁਸੀਂ ਆਪਣੇ ਬਾਪ ਵੱਲ ਧਿਆਨ ਮਾਰੋ, ਉਹ ਬਹੁਤ ਵੱਡਾ ਅਮੀਰ ਸੀ, ਉਹ ਬਹੁਤ ਧਨਾਟ ਸੀ। ਉਹ ਦੋਨਾਂ ਦੇ ਮਨ ਅੰਦਰ ਫਿਕਰ ਪੈ ਗਿਆ ਵੀ ਕਿਤੇ ਬਹੁਤ ਸਾਡੇ ਬਾਪ ਦਾ ਨਿਗਟ ਵਰਤੀ ਸੀ, ਕਿਤੇ ਹੋਰ ਨਾ ਇਹਨੂੰ ਦੱਸਿਆ ਹੋਵੇ, ਕਿਤੇ ਦੱਬਿਆ ਹੀ ਨਾ ਪਿਆ ਹੋਵੇ ਖਜ਼ਾਨਾ। ਉਹ ਤਾਂ ਇਸ ਫਿਕਰ ਚ ਪੈ ਗਏ ਦੋਵੇਂ। ਉਹ ਕਹਿੰਦੇ ਜੀ ਜਿਹੜਾ ਕੁਝ ਸਾਨੂੰ ਪਤਾ ਸੀ ਅਸੀਂ ਤਾਂ ਸਾਰਾ ਵੰਡ ਲਿਆ, ਸਾਨੂੰ ਪਤਾ ਸੀ ਆਹ ਕਾਪੀਆਂ ਕੋਲ ਪਈਆਂ, ਬੈਂਕ ਚ ਵੀ ਆਹ ਕੁਝ ਸੀਗਾ, ਬਾਕੀ ਜਾਇਦਾਦ ਸਾਹਮਣੇ ਆ, ਘਰ ਸਾਹਮਣੇ ਆ, ਭਾਂਡੇ ਸਾਰਾ ਕੁਝ ਵੰਡ ਲਿਆ, ਪਰ ਤੁਹਾਨੂੰ ਕੋਈ ਖਾਸ ਭੇਟ ਦਿੱਤਾ ਹੋਣਾ ਸਾਡੇ ਬਾਪ ਨੇ, ਤੁਸੀਂ ਦੱਸੋ ਕਿਰਪਾ ਕਰਕੇ। ਉਹ ਕਹਿਣ ਲੱਗਿਆ, ਨਹੀਂ ਤੁਸੀਂ ਸੋਚੋ ਬੜਾ ਅਮੀਰ ਸੀ। ਸਮਾਂ ਨੀਯਤ ਹੋ ਆਇਆ ਗੁਰਸੰਗਤ ਜੀ, ਮੈਂ ਸਮਾਪਤੀ ਕਰਾਂ। ਪੰਥ ਦੇ ਮਹਾਨ ਪ੍ਰਸਿੱਧ ਵਿਦਵਾਨ ਪਰਮ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਜਿਹੜੇ ਕਿਤਨੇ ਰੋਜ਼ ਤੋਂ ਗੁਰਸੰਗਤ ਵਾਰੀ ਇਸੇ ਵਿਸ਼ੇ ਦੇ ਉੱਤੇ ਬਹੁਤ ਵਿਦਵਤਾ ਭਰਪੂਰ ਆਪ ਸੰਗਤਾਂ ਨੂੰ ਪਵਿੱਤਰ ਪ੍ਰਵਚਨ ਸੁਣਾ ਰਹੇ ਨੇ, ਅੱਜ ਵੀ ਆਪਾਂ ਉਹਨਾਂ ਕੋਲੋਂ ਸਰਵਣ ਕਰਨੇ ਆ, ਲਾਹੇ ਲੈਣੇ ਆ। ਸੋ ਗੁਰਸੰਗਤ ਜੀ ਕਹਿੰਦੇ, ਉਹ ਗੁਰਮੁਖ ਗੁਰਸਿੱਖ ਕਹਿਣ ਲੱਗਿਆ, ਕੋਈ ਚੀਜ਼ ਰਹਿ ਗਈ ਹੋਣੀ ਆ ਤੁਹਾਡੇ ਬਾਪ ਦੀ? ਉਹ ਕਹਿੰਦੇ ਹੱਥ ਜੋੜ ਕੇ, ਕਹਿੰਦੇ ਨਹੀਂ ਜੀ ਤੁਸੀਂ ਦੱਸੋ। ਉਹ ਕਹਿੰਦੇ ਭਾਈ ਤੁਸੀਂ ਆਹ ਦੁਨੀਆਂ ਦਾ ਧਨ ਤਾਂ ਸਾਰਾ ਵੰਡ ਲਿਆ, ਜਿਹੜਾ ਅਸਲ ਧਨ ਸੀ ਉਹ ਵੰਡੋਗੇ? ਹੁਣ ਤੁਸੀਂ ਦੱਸੋ ਤੁਹਾਡਾ ਪਿਤਾ ਵਾਲਾ ਧਨ ਆ ਜਿਹੜਾ, ਤਾਂ ਵੰਡਿਆ ਨਹੀਂ ਜਾ ਸਕਦਾ, ਉਹ ਸੁਖਮਨੀ ਸਾਹਿਬ ਰੋਜ਼ ਪੜ੍ਹਦਾ ਸੀ, ਵੰਡੋ ਤੁਸੀਂ ਕਿ 12-12 ਤੁਸੀਂ ਅਸ਼ਟਪਦੀਆਂ ਕਰ ਲਓਗੇ ਕਿ 5 ਬਾਣੀਆਂ ਨੂੰ ਵੀ ਅੱਜ ਦੇ ਸਮੇਂ ਚ ਵੰਡਣ ਲੱਗ ਗਏ, ਜਿਵੇਂ 3 ਕਿਵੇਂ ਕਰੋਗੇ ਤੁਸੀਂ 5 ਨੂੰ? ਸ਼ਰਮਸ਼ਾਰ ਹੋ ਗਏ ਉਹ ਗੁਰਸੰਗਤ ਜੀ। ਗੁਰੂ ਨਾਨਕ ਦਾ ਐਸਾ ਖਜ਼ਾਨਾ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਇਹ ਐਸਾ ਅਮੁੱਕ ਖਜ਼ਾਨਾ ਹੈ, ਪਰ ਅਸੀਂ ਇਸ ਤੋਂ ਵਿਰਵੇ ਹਾਂ, ਸਾਨੂੰ ਹਾਲੇ ਸਮਝ ਨਹੀਂ ਆਈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਗੱਦੀ ਗੁਰਪੁਰਬ ਆ 2008 ਦੇ ਵਿੱਚ ਅਸੀਂ ਮਨਾ ਰਹੇ ਹਾਂ ਨਦੇੜ ਦੀ ਧਰਤੀ ਤੇ। 300 ਸਾਲ ਗੁਜ਼ਰ ਗਿਆ ਸਾਨੂੰ ਸ਼ਬਦ ਗੁਰੂ ਦੇ ਨਾਲ ਲੱਗਿਆ ਨੂੰ, ਅਸੀਂ ਇਸ ਖਜ਼ਾਨੇ ਤੋਂ ਕਿੰਨਾ ਕੁ ਲਾਭ ਲਿਆ, ਕਿੰਨੀ ਕੁ ਸਾਨੂੰ ਇਸ ਬਾਰੇ ਸਮਝ ਪਈ ਆ। ਲੋੜ ਹੈ ਇਸ ਪਾਵਨ ਗੁਰਬਾਣੀ ਦੇ ਨਾਲ ਜੁੜਨ ਦੀ, ਇਸ ਦੀ ਸਮਝ ਪ੍ਰਾਪਤ ਕਰਨ ਦੀ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਾਨੂੰ ਬੁਲੰਦ ਆਵਾਜ਼ ਦੇ ਨਾਲ ਕਹਿ ਗਏ ਸੀ, ਹਰ ਰੋਜ਼ ਉਸ ਗੁਰੂ ਦੀ ਆਵਾਜ਼ ਨੂੰ ਅਸੀਂ ਅਰਦਾਸ ਦੇ ਸਮੇਂ ਦੁਹਰਾਉਣੇ ਵੀ ਹਾਂ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇ। ਕਿੰਨਾ ਕੁ ਸ਼ਬਦ ਨੂੰ ਖੋਜਦੇ ਹਾਂ, ਕਿੰਨਾ ਕੁ ਸ਼ਬਦ ਨਾਲ ਅਸੀਂ ਜੁੜੇ ਹਾਂ। ਸਮੁੱਚੀ ਸੰਗਤ ਦਾ, ਗੁਰੂ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਇੱਥੋਂ ਦੇ ਪ੍ਰਬੰਧਕ ਜਿਤਨੇ ਵੀ, ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਰੰਧਾਵਾ ਸਾਹਿਬ, ਹੋਰ ਸਮੁੱਚੇ ਜਿੰਨੇ ਵੀ ਵੀਰ ਪ੍ਰਬੰਧਕ ਨੇ, ਅਤੇ ਗੁਰੂ ਘਰ ਦੇ ਕੀਰਤਨੀ ਜਥੇ, ਹੈੱਡ ਗ੍ਰੰਥੀ ਭਾਈ ਕੁਲਦੀਪ ਸਿੰਘ ਜੀ, ਭਾਈ ਜੋਗਿੰਦਰ ਸਿੰਘ, ਭਾਈ ਬਲਵਿੰਦਰ ਸਿੰਘ, ਬਾਬਾ ਮੱਖਣ ਸਿੰਘ ਜੀ, ਭਾਈ ਅਵਤਾਰ ਸਿੰਘ, ਜਗਸੀਰ ਸਿੰਘ ਜੀ, ਜਿੰਨੇ ਵੀ ਹਨ, ਸਾਰੀਆਂ ਸੰਗਤਾਂ ਸਤਿਗੁਰੂ ਦਾ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ। ਦਾਸ ਤੋਂ ਇੱਥੇ ਰਹਿੰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਕੀ ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ। ਸਨੇਮਰ ਜੀ ਬੇਨਤੀ ਆ, ਜਿੱਥੇ ਤੁਹਾਡੀਆਂ ਆਸ਼ੀਸ਼ਾਂ ਦੇ ਨਾਲ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਆਪਣੀ ਹਜ਼ੂਰੀ 'ਚ ਬਿਠਾਇਆ, ਗੁਰੂ ਕਿਰਪਾ ਕਰਨ ਉੱਥੋਂ ਦੇ ਲਾਇਕ ਬਣਾਈ ਰੱਖਣ ਉਹ ਤੁਹਾਡੀ ਆਸ਼ੀਸ਼ ਨਾਲ, ਕਿਉਂਕਿ ਉਹ ਜਿਸ ਪਦਵੀ ਦੇ ਉੱਤੇ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬੈਠੇ ਸਨ, ਨਾ ਉਹਨਾਂ ਦਾ ਲਿਆ ਜਾਂਦਾ ਹੈ। ਹਾਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਸੋਮੇ ਕਿਣਕੇ ਦੇ ਇਹ ਵੀ ਇੱਕ ਗਿਣਤੀ 'ਚ ਆ ਗਿਆ, ਹਜ਼ਾਰਾਂ ਕਿਣਕੇ ਤੋਂ ਵੀ ਅੱਗੇ ਨੀਵਾਂ ਕਹਿ ਦੀ ਉਹ ਵੀ ਉਨਾ ਵੀ ਨਹੀਂ ਹਾਂ, ਪਰ ਗੁਰੂ ਕਿਰਪਾ ਕਰਨਾ ਜਿਹੜਾ ਸਰੀਰ ਲੋਥੜਾ ਮਲ ਮੂਤੜ ਦਾ ਭਰਿਆ ਹੋਇਆ, ਇਸ ਇੱਕ ਤੁਸ਼ ਜੇ ਨਾਮ ਕਰਕੇ ਨਾਮ ਧਰੀਕ ਕਰਕੇ ਉਹ ਪਦਵੀ ਨੂੰ ਕੋਈ ਠੇਸ ਨਾ ਪਹੁੰਚੇ ਜਿੰਨਾ ਚਿਰ ਆ ਸਰੀਰ ਵਿੱਚ ਉੱਥੇ ਸੇਵਾ ਗੁਰੂ ਨੇ ਲੈਣੀ ਆ, ਉਸ ਥਾਂ ਤੇ ਜਿੰਨਾ ਚਿਰ ਗੁਰੂ ਨੇ ਸੇਵਾ ਲੈਣੀ ਆ ਸੰਗਤ ਦੀਆਂ ਆਸ਼ੀਸ਼ਾਂ ਨਾਲ, ਗੁਰੂ ਕਿਰਪਾ ਕਰੇ ਉਹ ਪਦਵੀ ਦਾ ਸਤਿਕਾਰ ਅਦਬ ਕਾਇਮ ਗੁਰੂ ਬਣਾਈ ਰੱਖੇ। ਇਹ ਕਿਰਪਾ ਕਰੋ ਸਾਰੀ ਸੰਗਤ ਤੋਂ, ਇਹੋ ਅਸੀਸ ਹੈ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ, ਭੁੱਲਾਂ ਦੀ ਖਿਮਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।